ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਉਸ ਨੂੰ ਸੁਖ ਨਾ ਉਪਜੈ, ਭਾਵੇ ਸੌ ਗੇੜਾ ਵੋ ਜਾਓ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਉਸ ਨੂੰ ਸੁਖ ਨਾ ਉਪਜੈ, ਭਾਵੇ ਸੌ ਗੇੜਾ ਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉ ਲਿਵ ਲਾਉ। ਮਹਲਾ ਤੀਜਾ। ਇਹ ਮਨ ਐਸਾ ਸਤਿਗੁਰ ਖੋਜ ਲਹੁ, ਜਿਤ ਸੇਵਿਐ ਜਨਮ ਮਰਨ ਦੁਖ ਜਾਏ। ਸਹਸਾ ਮੂਲ ਨਾ ਹੋਵਈ, ਹਉਮੈ ਸ਼ਬਦ ਜਲਾਏ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ। ਅੰਤਰ ਸ਼ਾਂਤ ਮਨ ਸੁਖ ਹੋਏ, ਸਤ ਸੰਜਮ ਕਾਰ ਕਮਾਏ। ਨਾਨਕ ਪੂਰੇ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਪੌੜੀ ਜਿਸ ਕਾ ਕਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਾਨਸਾ ਕਿਹੋ ਦੀਵਾਨੋ ਕੋਈ ਨਸ ਭੱਜ ਨਿਕਲੈ, ਹਰ ਦੀਵਾਨੋ ਕੋਈ ਕਿੱਥੇ ਜਾਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿਣ ਦੇਖੁੰਦੇ ਆਉਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੈ ਕਿਨੈ ਧਿਆਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੁੰਦੇ ਆਉਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੇ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲਾ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਂ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੁੱਲੇ ਦਰਸ਼ਨ ਬਖਸ਼ੇ ਹਨ। ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ, ਵਾਹਿਗੁਰੂ ਮੰਤਰ ਦੇ ਜਾਪ ਅਭਿਆਸ ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਹੋਏ, ਪਾਤਸ਼ਾਹ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਮੇਤ ਸ਼ਬਦਾਂ ਦੇ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ ਜੀ। ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਵਡਹੰਸ ਰਾਗ ਦੀ ਵਾਰ ਚੱਲ ਰਹੀ ਹੈ ਜਿਸ ਵਿੱਚ ਸਲੋਕ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਪੌੜੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਚੱਲ ਰਹੀਆਂ ਹਨ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਓ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਜਿੰਨੀ ਦੇਰ ਸਾਧ ਸੰਗਤ ਜੀ ਕਿਸੇ ਨੂੰ ਗੁਰੂ ਤੇ ਯਕੀਨ ਨਹੀਂ ਆਉਂਦਾ, ਉਨੀ ਦੇਰ ਉਹਦਾ ਸ਼ਬਦ ਵਿੱਚ ਪਿਆਰ ਨਹੀਂ ਲੱਗ ਸਕਦਾ। ਸ਼ਬਦ ਚ ਪਿਆਰ ਤਾਂ ਜੁੜੇਗਾ, ਗੁਰੂ ਦੇ ਸ਼ਬਦ ਦਾ ਅਰਥ ਹੈ ਗੁਰੂ ਦਾ ਬਚਨ, ਗੁਰੂ ਦੇ ਬਚਨ ਵਿੱਚ ਮਹਾਰਾਜ ਦੀ ਆਗਿਆ ਵਿੱਚ ਪਿਆਰ ਤਾਂ ਹੀ ਲੱਗਣਾ ਜੇ ਭਰੋਸਾ ਹੋਵੇ ਗੁਰੂ ਸਾਹਿਬ ਤੇ। ਤਾਂ ਜੇ ਪ੍ਰਤੀਤ ਨਹੀਂ ਤੇ ਸ਼ਬਦ ਵਿੱਚ ਬਚਨ ਵਿੱਚ ਕੋਈ ਪਿਆਰ ਨਹੀਂ। ਮਹਾਰਾਜ ਦੇ ਬਚਨ ਨੇ ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਾਣੇ ਆਵੇ ਹਰ ਪ੍ਰਭ ਚੀਤ। ਉਸ ਗੁਰਮੁਖ ਨੂੰ ਹਰੀ ਪ੍ਰਭੂ ਚੇਤਾ ਆ ਸਕਦਾ ਸਾਧ ਸੰਗਤ ਜੀ, ਚੇਤ ਚ ਚੇਤੇ ਆ ਸਕਦਾ ਜਿਸ ਦਾ ਭਰੋਸਾ ਹੋਵੇ ਮਹਾਰਾਜ ਤੇ। ਜੇ ਗੁਰੂ ਸਾਹਿਬ ਤੇ ਭਰੋਸਾ ਹੀ ਨਾ ਹੋਵੇ ਤੇ ਗੁਰੂ ਬਚਨਾਂ ਤੇ ਕਿਵੇਂ ਯਕੀਨ ਆ ਸਕਦਾ। ਇਸ ਕਰਕੇ ਪਹਿਲਾਂ ਮਹਾਰਾਜ ਤੇ ਯਕੀਨ ਕਰਨਾ, ਭਰੋਸਾ ਕਰਨਾ, ਫਿਰ ਗੁਰੂ ਬਚਨਾ ਤੇ ਸਾਧ ਸੰਗਤ ਜੀ ਯਕੀਨ ਆਵੇਗਾ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਗੁਰੂ ਰੂਪ ਹੈ, ਬਾਣੀ ਤੇ ਸਾਨੂੰ ਯਕੀਨ ਹੋਵੇਗਾ ਤੇ ਫਿਰ ਇਹ ਵੀ ਯਕੀਨ ਹੈ ਵੀ ਬਾਣੀ ਪੜਿਆ ਭਲਾ ਹੋਵੇਗਾ। ਜੇ ਗੁਰੂ ਕੀ ਬਾਣੀ ਤੇ ਯਕੀਨ ਹੈ ਤੇ ਪਤਾ ਵੀ ਇੱਕ ਹੀ ਸ਼ਬਦ ਸਾਡੀ ਕਲਿਆਣ ਕਰ ਦੇਵੇਗਾ, ਅੰਦਰ ਵੱਸ ਗਿਆ ਇੱਕ ਅੱਖਰ ਹੀ ਬਹੁਤ ਹੈ। ਜੇ ਗੁਰੂ ਕੀ ਬਾਣੀ ਤੇ ਯਕੀਨ ਹੈ ਸਾਧ ਸੰਗਤ ਜੀ ਤੇ ਫਿਰ ਨਾਮ ਤੇ ਵੀ ਯਕੀਨ ਹੈ ਵੀ ਨਾਮ ਜਪਿਆ ਜ਼ਰੂਰ ਪਰਲੋਕ ਸਵਾਰੇਗਾ। ਤੇ ਜੇ ਯਕੀਨ ਨਹੀਂ, ਭਰੋਸਾ ਨਹੀਂ, ਪ੍ਰਤੀਤ ਨਹੀਂ ਤੇ ਫਿਰ ਸ਼ਬਦ ਨਾਲ ਮਹਾਰਾਜ ਦੇ ਬਚਨ ਨਾਲ ਕਦੇ ਪਿਆਰ ਨਹੀਂ ਲੱਗ ਸਕਦਾ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਹੀ ਸਾਧ ਸੰਗਤ ਜੀ ਅਨੁਭਵ ਕਥਨ ਕੀਤਾ। 72 ਸਾਲ ਦੀ ਉਮਰ ਵਿੱਚ ਸਾਧ ਸੰਗਤ ਜੀ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਗਏ ਸਨ ਤੇ ਉਸ ਵੇਲੇ ਤੱਕ ਗੁਰੂ ਅਮਰਦਾਸ ਮਹਾਰਾਜ ਕਈ ਵਾਰ ਗੰਗਾ ਤੇ ਜਾ ਕੇ ਕਈ ਕਈ ਮਹੀਨੇ ਰਹਿ ਕੇ ਉੱਥੇ ਇਸ਼ਨਾਨ ਕਰਕੇ ਸੇਵਾ ਕਰ ਰਹੇ ਸਨ, ਪਰ ਮਨ ਨੂੰ ਕੋਈ ਆਨੰਦ ਕੋਈ ਸ਼ਾਂਤੀ ਨਹੀਂ ਸੀ ਮਿਲੀ। ਅਜੇ ਤੱਕ ਗਿਣਤੀ ਨਗੁਰਿਆਂ ਵਿੱਚ ਹੀ ਸੀ ਤੇ ਜਦੋਂ ਗਏ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ, ਉੱਥੇ ਸਾਧ ਸੰਗਤ ਜੀ ਇੰਨੀ ਮਨ ਮਾਰ ਕੇ ਸੇਵਾ ਕੀਤੀ ਭਈ 12 ਸਾਲਾਂ ਤੱਕ ਸੁੱਖ ਸ਼ਾਂਤ ਤੋਂ ਬਿਨਾਂ ਕਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੋਰ ਵਾਧੂ ਬਚਨ ਨਹੀਂ ਸੀ ਕੀਤਾ, ਕਦੀ ਸੁੱਖ ਸ਼ਾਂਤ ਪੁੱਛ ਲੈਣੀ ਬਸ। ਇੰਨਾ ਜ਼ਿਆਦਾ ਯਕੀਨ, ਟੁੱਟ ਵਿਸ਼ਵਾਸ ਤੇ ਭਰੋਸਾ ਸੀ ਭਈ ਇੱਥੇ ਕੀਤੀ ਸੇਵਾ ਹੀ ਹੁਣ ਮੇਰਾ ਪ੍ਰਲੋਕ ਸਵਾਰੇਗੀ, ਇਹਨੇ ਮੇਰੇ ਜਨਮ ਮਰਨ ਦੇ ਬੰਧਨ ਕੱਟਣੇ ਆ। ਜੇ ਯਕੀਨ ਨਾ ਹੁੰਦਾ ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿੰਡ ਵਾਲਿਆਂ ਨੇ ਵੱਧ ਘੱਟ ਵੀ ਆਖਿਆ ਸੀ, ਪਿੰਡੋਂ ਵੀ ਕੱਢ ਦਿੱਤਾ। ਜਿਨ੍ਹਾਂ ਦਾ ਭਰੋਸਾ ਨਹੀਂ ਸੀ ਉਹਨਾਂ ਨੇ ਆਖਿਆ ਤੁਸੀਂ ਪਿੰਡੋਂ ਜਾਓਗੇ ਤੇ ਸਾਡਾ ਭਲਾ ਹੋਣਾ, ਪਰ ਇਹਨਾਂ ਦਾ ਯਕੀਨ ਸੀ ਭਈ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੂਪ ਨੇ, ਪਰਮੇਸ਼ਰ ਦਾ ਰੂਪ ਨੇ, ਇਹਨਾਂ ਦੇ ਚਰਨ ਫੜਿਆ ਹੀ ਮੇਰਾ ਭਲਾ ਹੋਣਾ। ਤੇ ਫਿਰ ਸਾਧ ਸੰਗਤ ਜੀ ਅਟੁੱਟ ਵਿਸ਼ਵਾਸ ਇੱਕ ਲਗਨ ਮਨ ਵਿੱਚ ਦ੍ਰਿੜਤਾ ਨਾਲ ਜਿਹੜੀ ਧਾਰਨ ਕੀਤੀ ਉਹਦੇ ਨਾਲ ਸੇਵਾ ਕੀਤੀ ਤੇ ਫਿਰ ਇਹ ਨਹੀਂ ਮਨ ਚ ਇੱਛਾ ਰੱਖ ਕੇ ਕੀਤੀ ਵੀ ਇਹਨਾਂ ਦੀ ਥਾਂ ਤੇ ਮੈਂ ਬੈਠਣਾ। ਜੇ ਮਨ ਵਿੱਚ ਕੋਈ ਪ੍ਰਾਪਤੀ ਦੀ ਇੱਛਾ ਹੋਵੇ ਤੇ 6 ਮਹੀਨਿਆਂ ਤੱਕ ਜੇ ਕੋਈ ਮੁੱਲ ਨਾ ਪਏ ਬੰਦੇ ਦਾ ਮਨ ਖੱਟਾ ਹੋ ਜਾਏਗਾ। 1 ਸਾਲ ਸੇਵਾ ਕਰ ਲੈਂਦੇ, 2 ਸਾਲ ਸੇਵਾ ਕਰ ਲੈਂਦੇ, 12 ਸਾਲ ਉਸ ਬਿਰਧ ਅਵਸਥਾ ਵਿੱਚ ਸੇਵਾ ਕਰਨੀ ਸਿਰਫ ਇਸੇ ਯਕੀਨ ਨਾਲ ਹੀ ਸਾਧ ਸੰਗਤ ਜੀ ਕੀਤੀ ਸੀ ਵੀ ਇੱਥੇ ਕੀਤੀ ਸੇਵਾ, ਇੱਥੇ ਲੰਘਾਇਆ ਸਮਾਂ ਹੀ ਮੈਨੂੰ ਪਾਰ ਲਾਵੇਗਾ। ਇੰਨਾ ਦ੍ਰਿੜ ਵਿਸ਼ਵਾਸ ਸੀ। ਜੇ ਡਾਵਾਂਡੋਲ ਮਨ ਹੁੰਦਾ ਤੇ ਜ਼ਰੂਰ ਸਾਧ ਸੰਗਤ ਜੀ ਵਿੱਚੋਂ ਡੋਲ ਜਾਂਦਾ, 12 ਸਾਲ ਦਾ ਸਮਾਂ ਕੋਈ ਘੱਟ ਨਹੀਂ ਹੁੰਦਾ। ਇਹ ਵਿਸ਼ਵਾਸ ਗੁਰੂ ਅੰਗਦ ਦੇਵ ਜੀ ਤੇ ਕੀਤਾ, ਅਖੀਰ ਫਿਰ ਉਹਨਾਂ ਦੀ ਕਿਰਪਾ ਵਰਤ ਗਈ। ਫਿਰ ਸਾਧ ਸੰਗਤ ਜੀ ਰੱਬ ਨਾਲ ਭੇਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਰ ਦਿੱਤਾ ਤੇ ਉਹ ਆਪਣੇ ਜੀਵਨ ਦਾ ਅਨੁਭਵ ਇਸ ਬਚਨ ਚ ਉਹਨਾਂ ਨੇ ਹੁਣ ਦੱਸਿਆ। ਪਰ ਜੇ ਗੁਰੂ ਤੇ ਯਕੀਨ ਨਹੀਂ ਤੇ ਸ਼ਬਦ ਨਾਲ ਮਹਾਰਾਜ ਦੇ ਬਚਨਾਂ ਨਾਲ ਤੇ ਇਸ ਗੱਲ ਦੇ ਉੱਤੇ ਕਿਵੇਂ ਭਰੋਸਾ ਕੋਈ ਕਰੇ ਵੀ ਇਹ ਮਹਾਰਾਜ ਹੁਣ ਪ੍ਰਲੋਕ ਚ ਵੀ ਮੇਰੀ ਬਾਂਹ ਫੜਨਗੇ, ਮੇਰਾ ਭਲਾ ਕਰਨਗੇ, ਮੇਰੇ ਲਈ ਸਹਾਈ ਹੋਣਗੇ। ਯਕੀਨ ਕੀਤਿਆਂ ਹੀ ਸਾਧ ਸੰਗਤ ਜੀ ਮਹਾਰਾਜ ਦੇ ਉੱਤੇ ਫੇਰ ਭਲਾ ਹੋਣਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ। ਜੇ ਗੁਰੂ ਸਾਹਿਬ ਜੀ ਉੱਤੇ ਪ੍ਰਤੀਤ ਹੀ ਨਹੀਂ, ਭਰੋਸਾ ਨਹੀਂ, ਸ਼ਬਦ ਨਾਲ ਕਿਵੇਂ ਪ੍ਰੇਮ ਲੱਗੇਗਾ? ਨਹੀਂ ਲੱਗ ਸਕਦਾ ਜੀ।
ਉਸ ਨੂੰ ਸੁੱਖ ਨਾ ਉਪਜੈ ਪਾਵੇ ਸੌ ਗੇੜਾ ਆਵੋ ਜਾਓ।
ਕਹਿੰਦੇ ਉਸ ਬੰਦੇ ਨੂੰ ਜਿਸਦਾ ਗੁਰੂ ਤੇ ਯਕੀਨ ਨਹੀਂ ਉਹਨੂੰ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਵਾਰ ਦਿਹਾੜੀ ਵਿੱਚ ਸਾਧ ਸੰਗਤ ਜੀ ਗੁਰੂ ਸਾਹਿਬ ਕੋਲ ਹੀ ਆਵੇ, ਜੇ ਮਹਾਰਾਜ ਤੇ ਭਰੋਸਾ ਨਹੀਂ ਤੇ ਸੁੱਖ ਕੋਈ ਨਹੀਂ। ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਵਾਰ ਸੰਸਾਰ ਤੇ ਆਵੇ ਜਾਵੇ ਜੰਮੇ ਮਰੇ, ਕਿਸੇ ਜਨਮ ਵਿੱਚ ਵੀ ਸੁੱਖ ਨਹੀਂ ਮਿਲੇਗਾ ਬਿਨਾਂ ਗੁਰੂ ਸਾਹਿਬ ਤੇ ਯਕੀਨ ਕੀਤੇ ਤੋਂ।
ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉਂ ਲਿਵਲਾਓ।
ਕਹਿੰਦੇ ਨੇ ਗੁਰਮੁਖਾਂ ਨੂੰ ਤੇ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ, ਕਿਉਂਕਿ ਲਿਵ ਪਰਮਾਤਮਾ ਨਾਲ ਜੁੜ ਜਾਂਦੀ, ਇਸ ਕਰਕੇ ਭਈ ਉਹਨਾਂ ਆਪਣੇ ਗੁਰੂ ਤੇ ਯਕੀਨ ਕੀਤਾ ਹੈ।
ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਾਓ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ।
ਹੁਣ ਆਪਣੇ ਮਨ ਦੇ ਪ੍ਰਥਾਏ ਉਪਦੇਸ਼ ਬਖਸ਼ਿਆ ਸਾਨੂੰ ਸਾਰਿਆਂ ਨੂੰ, ਇਹ ਮਨ ਐਸਾ ਸਤਿਗੁਰ ਖੋਜ ਲਓ। ਹੁਣ ਕਹਿੰਦੇ ਨੇ ਵੀ ਉਪਰੋਂ ਪ੍ਰਸੰਗ ਇੱਥੋਂ ਸ਼ੁਰੂ ਹੋਇਆ ਵੀ ਗੁਰੂ ਤੇ ਜੇ ਯਕੀਨ ਨਹੀਂ ਤੇ ਸਾਧ ਸੰਗਤ ਜੀ ਫਿਰ ਓਨੀ ਦੇਰ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ। ਗੁਰੂ ਤੇ ਯਕੀਨ ਕਰਨਾ, ਪਰ ਜਿਸ ਗੁਰੂ ਤੇ ਯਕੀਨ ਕਰਨਾ ਘੱਟੋ ਘੱਟ ਸਾਧ ਸੰਗਤ ਜੀ ਇਹ ਜ਼ਰੂਰ ਪਹਿਲਾਂ ਪਤਾ ਹੋਵੇ ਭਈ ਇਹ ਹੈ ਪੂਰਾ। ਜੇ ਨਾ ਹੋਵੇ ਤੇ ਯਕੀਨ ਕਿਸੇ ਅਧੂਰੇ ਤੇ ਕਰ ਲੈ ਸਾਧ ਸੰਗਤ ਜੀ ਤੇ ਮਹਾਰਾਜ ਕਹਿੰਦੇ ਨੇ ਆਪ ਡੁੱਬੇ ਚਾਹ ਬੇਦ ਮੈਂ ਚੇਲੇ ਦੀਏ ਬਹਾਏ, ਉਹ ਆਪ ਤਾਂ ਡੁੱਬ ਜਾਵੇ ਚੇਲਿਆਂ ਨੂੰ ਵੀ ਨਾਲ ਹੀ ਲੈ ਜਾਏ। ਇਸ ਲਈ ਪਹਿਲਾਂ ਇਹ ਜ਼ਰੂਰ ਸਾਧ ਸੰਗਤ ਜੀ ਪਰਖ ਲੈਣਾ ਚਾਹੀਦਾ, ਦੇਖ ਲੈਣਾ ਚਾਹੀਦਾ, ਵਿਚਾਰ ਦੀ ਤੱਕੜੀ ਵਿੱਚ ਚੰਗੀ ਤਰ੍ਹਾਂ ਤੋਲ ਲੈਣਾ ਚਾਹੀਦਾ ਭਈ ਮੈਂ ਗੁਰੂ ਕਹਿ ਕੇ ਜਿਹਨਾਂ ਨੂੰ ਮੱਥਾ ਟੇਕਣ ਲੱਗਾ, ਸ਼ਰਨ ਫੜਨ ਲੱਗਾ ਵੀ ਇਹ ਪੂਰੇ ਆ। ਜੇ ਪੂਰੇ ਆ ਤੇ ਫਿਰ ਅੱਖਾਂ ਮੀਟ ਕੇ ਵਿਸ਼ਵਾਸ ਕਰੇ, ਅਟੁੱਟ ਵਿਸ਼ਵਾਸ, ਫਿਰ ਹੀ ਭਲਾ ਹੋਵੇਗਾ। ਪਰ ਦੇਖ ਜ਼ਰੂਰ ਲਵੇ, ਕਿਸੇ ਕੋ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਦੀ ਗੱਲ ਨਹੀਂ, ਆਪਣੀ ਵਿਚਾਰ ਸਤਸੰਗ ਜੀ ਆਪਣੇ ਅੰਦਰ ਬੁੱਧੀ ਨਾਲ ਕਰਕੇ ਦੇਖੇ। ਆਮ ਤੌਰ ਤੇ ਸਤਸੰਗ ਜੀ ਬੰਦਾ ਗੁਰੂ ਬਣਾਉਣ ਲੱਗਾ ਨਹੀਂ ਉੱਕਾ ਹੀ ਵਿਚਾਰ ਕਰਦਾ, ਬਾਕੀ ਛੋਟੀਆਂ ਮੋਟੀਆਂ ਚੀਜ਼ਾਂ ਦੀ ਵਿਚਾਰ ਕਰੀ ਜਾਵੇਗਾ। ਘਰ ਲਈ ਫਰਨੀਚਰ ਲਿਆਉਣਾ ਹੋਵੇ ਤੇ ਸਤਸੰਗ ਜੀ ਬੰਦਾ ਫਿਰ ਤੁਰ ਕੇ ਕਈਆਂ ਥਾਵਾਂ ਤੇ ਪਰਖ ਕਰਦਾ ਕਿਤੇ ਮਾੜਾ ਨਾ ਮਿਲ ਜੇ। ਦੋ ਬਰਤਨ ਲਿਆਉਣੇ ਹੋਣ ਆਪਾਂ ਕਿਚਨ ਚ ਵਰਤਣ ਵਾਸਤੇ ਤੇ ਟਣਕਾ ਕੇ ਲੋਕ ਵੇਖਦੇ ਆ ਭਈ ਇਹਦੇ ਵਿੱਚ ਕਿਤੇ ਕੋਈ ਖੋਟ ਨਾ ਹੋਵੇ, ਕਿਤੇ ਮਾੜਾ ਨਾ ਮਿਲ ਜਾਵੇ। ਕੋਈ ਵੀ ਵਸਤੂ ਸਤਸੰਗ ਜੀ ਬੰਦੇ ਨੇ ਖਰੀਦਣੀ ਹੋਵੇ ਤੇ ਚੰਗੀ ਤਰ੍ਹਾਂ ਪਹਿਲਾਂ ਨਿਰਣਾ ਕਰਦਾ, ਤੇ ਜਿਹਨੂੰ ਆਪਾਂ ਸਤਸੰਗ ਜੀ ਆਪਣੇ ਪਰਲੋਕ ਦਾ ਸਹਾਈ ਬਣਾਉਣਾ, ਜਿਸ ਦਾ ਆਸਰਾ ਲੈ ਕੇ ਜਿਸ ਦੇ ਚਰਨਾਂ ਨੂੰ ਆਪਾਂ ਬੇੜੀ ਸਮਝ ਕੇ ਸਤਸੰਗ ਜੀ ਉਹਦੇ ਬਚਨਾਂ ਨੂੰ ਜਹਾਜ਼ ਸਮਝ ਕੇ ਨਾਮ ਦਾ ਆਸਰੇ ਦਾ, ਤੇ ਫਿਰ ਆਪਾਂ ਸਤਸੰਗ ਜੀ ਪਰਲੋਕ ਦਾ ਤੇ ਇਸ ਲੋਕ ਦਾ ਸਫ਼ਰ ਸ਼ੁਰੂ ਕਰਨਾ, ਉਹਦੇ ਬਾਰੇ ਵੀ ਕੁਝ ਨਾ ਕੁਝ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ, ਜ਼ਰੂਰ ਹੀ। ਪਰ ਕਿਤੇ ਕੱਚੇ ਪਿੱਲੇ ਦੇ ਨਾ ਸਤਸੰਗ ਜੀ ਕੋਈ ਪੱਲਾ ਫੜ ਕੇ ਲੜ ਲੱਗ ਜਾਵੇ ਤੇ ਫਿਰ ਡੁੱਬਣਾ ਹੀ ਆ। ਇਸ ਲਈ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਕਿ ਜਿਸ ਦੀ ਮੈਂ ਸ਼ਰਨ ਗ੍ਰਹਿਣ ਕੀਤੀ ਉਹ ਪੂਰਾ ਹੀ ਆ। ਇਹ ਮਨ ਐਸਾ ਸਤਿਗੁਰ ਖੋਜ ਲਹੋ, ਖੋਜ ਕਰਨੀ ਹੈ ਐਸੇ ਸਤਿਗੁਰੂ ਦੀ, ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਸ ਦੀ ਸੇਵਾ ਕੀਤੀਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਏ, ਬੰਧਨ ਨਾਸ਼ ਹੋ ਜਾਣ। ਇਹ ਨਾ ਹੋਏ ਵੀ ਗੁਰੂ ਸਮਝ ਕੇ ਕਿਸੇ ਨੂੰ ਸਾਧ ਸੰਗਤ ਜੀ ਫਿਰ ਸੇਵੀ ਵੀ ਜਾਵੇ ਸਾਰੀ ਉਮਰ, ਤੇ ਜਨਮ ਮਰਨ ਤੋਂ ਨਾ ਉਹ ਆਪ ਬਚੇ ਨਾ ਚੇਲਿਆਂ ਨੂੰ ਵੀ ਬਚਾ ਸਕੇ। ਇਸ ਲਈ ਇਹ ਚੰਗੀ ਤਰ੍ਹਾਂ ਪਹਿਲਾਂ ਨਿਰਣਾ ਕਰ ਲੈਣਾ ਵੀ ਜਿਸ ਗੁਰੂ ਦਾ ਮੈਂ ਆਸਰਾ ਲੈਣਾ ਇਹਦੀ ਸੇਵਾ ਕੀਤੀ ਥਾਏ ਪੈਣੀ ਚਾਹੀਦੀ ਹੈ। ਇਹ ਪੂਰਾ ਹੋਵੇ, ਆਪ ਮੁਕਤ ਮੁਕਤ ਕਰੇ ਸੰਸਾਰ। ਜੇ ਖੁਦ ਸਾਧ ਸੰਗਤ ਜੀ ਉਹ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਆ ਤੇ ਫਿਰ ਭਲਾ ਕਰੇਗਾ। ਜੇ ਸਿਰਫ ਆਪਣੇ ਨਾਂ ਨਾਲ ਹੀ ਸਤਿਗੁਰੂ ਲਾਇਆ ਤੇ ਸਾਧ ਸੰਗਤ ਜੀ ਫਿਰ ਯਕੀਨ ਕੀਤਾ ਕਿਸੇ ਅਰਥ ਨਹੀਂ ਆਵੇਗਾ। ਇਸ ਲਈ ਪਹਿਲਾਂ ਦੇਖ ਲੈਣਾ ਮਹਾਰਾਜ ਦੇ ਬਚਨ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਬ ਸੀਠ। ਦੇਖ ਕੇ ਚੰਗੀ ਤਰ੍ਹਾਂ ਨਿਰਣਾ ਕਰਕੇ ਤੇ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਉੱਤੇ ਯਕੀਨ ਕਰਨਾ, ਪੱਲਾ ਫੜ ਲੈਣਾ ਤੇ ਫਿਰ ਗੁਰੂ ਜ਼ਰੂਰ ਪਾਰ ਲਾਵੇਗਾ। ਪਰ ਪਾਰ ਉਹ ਲਾਵੇਗਾ ਜਿਹੜਾ ਆਪ ਪਾਰ ਲੱਗਾ, ਜਿਹੜਾ ਪੂਰਾ। ਇਸ ਲਈ ਸਾਧ ਸੰਗਤ ਜੀ ਵਾਰ ਵਾਰ ਬੇਨਤੀ ਕਰੀ ਦੀ ਹੈ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਲਕੁਲ ਪੂਰੇ ਨੇ, ਸਮਰੱਥ ਨੇ। ਉਹਦੇ ਲਈ ਇਦੋਂ ਵੱਡਾ ਆਪਣੇ ਕੋਲੇ ਪ੍ਰਮਾਣ ਨਹੀਂ ਹੈ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪ ਪਰਿਕਰਮਾ ਕਰਕੇ ਗੁਰੂ ਕੀ ਬਾਣੀ ਨੂੰ ਮੱਥਾ ਟੇਕ ਕੇ ਸਾਧ ਸੰਗਤ ਜੀ ਸਿੰਘਾਸਨ ਤੇ ਸੁਭਾਇਮਾਨ ਕੀਤਾ, ਪੰਜ ਸਿੰਘਾਂ ਨੂੰ ਆਪਣੇ ਨਾਲ ਰਹਿਣ ਵਾਲਿਆਂ ਨੂੰ ਤਿਆਰ ਬਰ ਤਿਆਰ ਜਿਹੜੇ ਸਨ ਉਹਨਾਂ ਨੂੰ ਤਾਬਿਆ ਖਲਿਆਰ ਕੇ, ਤੇ ਅਜੇ ਤੱਕ ਜਿੰਨੀਆਂ ਕੁ ਸ਼ਖਸੀਅਤਾਂ ਪੰਥ ਵਿੱਚ ਸਤਿਕਾਰਯੋਗ ਹੋਈਆਂ ਸਾਧ ਸੰਗਤ ਜੀ ਉਹਨਾਂ ਨੇ ਸਿਰਫ ਗੁਰੂ ਕੀ ਬਾਣੀ ਦਾ ਅਭਿਆਸ ਕਰਕੇ ਸਤਿਕਾਰ ਮਾਣ ਪ੍ਰਾਪਤ ਕੀਤਾ। ਇਸ ਤੋਂ ਬਾਅਦ ਆਪਾਂ ਨੂੰ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੇ ਨੇ ਕਿ ਨਹੀਂ। ਜਿਸ ਗੁਰੂ ਕੀ ਬਾਣੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਨੀ ਮਹਾਨਤਾ ਦਿੱਤੀ ਆਪਣੇ ਬਚਨਾਂ ਵਿੱਚ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦਾ ਰੂਪ ਆਖਿਆ, ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਲੰਘੇ ਉੱਤੇ ਸਾਧ ਸੰਗਤ ਜੀ ਪ੍ਰਕਾਸ਼ ਮੰਜੀ ਸਾਹਿਬ ਉੱਤੇ ਕਰਕੇ ਆਪ ਪੰਜਵੇਂ ਪਾਤਸ਼ਾਹ ਬਿਨਾਂ ਵਿਛਾਈ ਤੋਂ ਸੰਗਤ ਵਿੱਚ ਬੈਠੇ, ਉਸ ਬਾਣੀ ਉੱਤੇ ਫਿਰ ਕੋਈ ਸ਼ੰਕਾ ਨਹੀਂ ਰਹਿ ਜਾਂਦਾ। ਫਿਰ ਉਹ ਸਾਧ ਸੰਗਤ ਜੀ ਬਿਲਕੁਲ ਗੁਰੂ ਰੂਪ ਹੈ, ਪਰਮੇਸ਼ਰ ਰੂਪ ਹੈ। ਇਸ ਕਰਕੇ ਕਹਿੰਦੇ ਨੇ ਤੂੰ ਪਹਿਲਾਂ ਇਹ ਨਿਰਣਾ ਕਰ ਲਾ ਭਾਈ ਮੈਂ ਜਿਹਨੂੰ ਸਤਿਗੁਰੂ ਕਹਿ ਕੇ ਮੱਥਾ ਟੇਕਣਾ ਉਹ ਪੂਰਾ ਹੋਣਾ ਚਾਹੀਦਾ। ਜੇ ਉਹ ਪੂਰਾ ਤੇ ਫਿਰ ਅਟੁੱਟ ਵਿਸ਼ਵਾਸ ਰੱਖ, ਫਿਰ ਡਾਵਾਂ ਡੋਲ ਨਾ ਮਨ ਨੂੰ ਰੱਖੀ, ਫਿਰ ਤੇਰਾ ਬੇੜਾ ਪਾਰ ਹੋਵੇਗਾ।
ਸਹਸਾ ਮੂਲ ਨਾ ਹੋਵੇ ਹਮੈ ਸ਼ਬਦ ਜਲਾਏ।
ਫਿਰ ਐਸੇ ਪੂਰੇ ਗੁਰੂ ਤੋਂ ਸ਼ਬਦ ਦੀ ਦਾਤ ਪ੍ਰਾਪਤ ਕਰਕੇ ਜਿਉਂ ਜਿਉਂ ਸ਼ਬਦ ਦੀ ਕਮਾਈ ਕਰੇਗਾ ਤਿਵੇਂ ਤਿਵੇਂ ਹਉਮੈ ਸੜਦੀ ਜਾਵੇਗੀ। ਜਦੋਂ ਹਉਮੈ ਨਾਸ ਹੋ ਗਈ ਫਿਰ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਤਰਨ ਵਿੱਚ ਤੇਰੇ ਰਹਿ ਜਾਂਦਾ। ਬਾਕੀ
ਕੂੜਾ ਕੀ ਪਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ।
ਫਿਰ ਜਿਹੜੀ ਕੂੜ ਦੀ ਕੰਧ ਹੈ ਸਾਧ ਸੰਗਤ ਜੀ ਵਿੱਚ ਪਰਦਾ ਬਣੀ ਹੋਈ ਉਹ ਨਿਕਲ ਜਾਵੇਗੀ, ਜਿਹੜਾ ਸੱਸ ਰੂਪ ਪਰਮਾਤਮਾ ਮਨ ਵਿੱਚ ਆਣ ਕੇ ਵਸੇਗਾ।
ਅੰਤਰ ਸ਼ਾਂਤ ਮਨ ਸੁਖ ਹੋਏ ਸਤ ਸੰਜਮਕਾਰ ਕਮਾਏ।
ਕਹਿੰਦੇ ਨੇ ਊ ਇੰਦਰੀਆਂ ਦੇ ਦਮਨ ਕਰਨ ਰੂਪ ਜਿਹੜੀ ਕਾਰ ਕਰਨੀ ਹੈ ਇਹਦੇ ਨਾਲ ਅੰਦਰ ਸ਼ਾਂਤੀ ਤੇ ਮਨ ਨੂੰ ਸੁਖ ਮਿਲਦਾ ਹੈ।
ਨਾਨਕ ਪੂਰਾ ਕਰਮ ਸਤਿਗੁਰ ਮਿਲੇ ਹਰ ਜੀਵ ਕਿਰਪਾ ਕਰੇ ਰਜਾਏ।
ਜੇ ਪੂਰੇ ਚੰਗੇ ਕਰਮ ਹੋਣ ਤੇ ਸਾਧ ਸੰਗਤ ਜੀ ਫੇਰ ਸਤਿਗੁਰੂ ਨਾਲ ਮਿਲਾਪ ਹੁੰਦਾ। ਨਾਨਕ ਪੂਰਾ ਕਰਮ ਸਤਿਗੁਰ ਮਿਲੇ ਹਰ ਜੀਵ ਕਿਰਪਾ ਕਰੇ ਰਜਾਏ। ਰਜਾਏ ਹੁੰਦੇ ਆਗਿਆ, ਉਹ ਸਾਰੇ ਸੰਸਾਰ ਨੂੰ ਆਪਣੀ ਆਗਿਆ ਚ ਰੱਖਣ ਵਾਲਾ ਜਿਹੜਾ ਪ੍ਰਮਾਤਮਾ ਉਹ ਕਿਰਪਾ ਕਰੇ ਤੇ ਫੇਰ ਪੂਰੇ ਗੁਰੂ ਦੇ ਲੜਕੋ ਹੀ ਆਣ ਕੇ ਲੱਗਦਾ ਹੈ।
ਪੌੜੀ ਜਿਸ ਕੇ ਕਰ ਦੀਵਾਨ ਹਰ ਹੋਵੇ ਤਿਸਕੀ ਮੁੱਠੀ ਵਿਚ ਜਗਤ ਸਭ ਆਇਆ।
ਦੀਵਾਨ ਕਹਿੰਦੇ ਸਤ ਸੰਗਤ ਜੀ ਆਸਰੇ ਨੂੰ, ਦੀਵਾਨ ਕਹਿੰਦੇ ਨੇ ਹੁਕਮ ਨੂੰ, ਤੇ ਦੀਵਾਨ ਕਹਿੰਦੇ ਨੇ ਹੁਕਮ ਕਰਨ ਵਾਲੇ ਹਾਕਮ ਨੂੰ। ਜਿਸ ਕਾ ਘਰ ਦੀਵਾਨ ਹਰ ਹੋਵੇ, ਕਹਿੰਦੇ ਜਿਸ ਦੇ ਹਿਰਦੇ ਰੂਪੀ ਘਰ ਵਿਚ ਉਹ ਹਾਕਮ ਆਪ ਹੀ ਆਣ ਬੈਠਾ, ਪਰਮਾਤਮਾ ਆਪ ਆਣ ਬੈਠੇ ਹੁਕਮ ਕਰਨ ਵਾਲਾ ਸਾਰੇ ਸੰਸਾਰ ਤੇ, ਤਿਸ ਕੀ ਮੁੱਠੀ ਵਿਚ ਜਗਤ ਸਭ ਆਇਆ। ਕਹਿੰਦੇ ਸਾਰਾ ਸੰਸਾਰ ਉਹਦੀ ਮੁੱਠੀ ਚ ਹੈ। ਮੁੱਠੀ ਵਿਚ ਉਹ ਚੀਜ਼ ਮੰਨੀ ਦੀ ਹੈ ਜਿਹੜੀ ਚੀਜ਼ ਮੁੱਠੀ ਵਿਚ ਸਾਧ ਸੰਗਤ ਜੀ ਉਹਦੇ ਤੇ ਆਪਣਾ ਕਬਜ਼ਾ ਹੁੰਦਾ, ਉਹ ਆਪਣੀ ਆ, ਉਹਨੂੰ ਆਪਣੇ ਅਧੀਨ ਹੈ ਸਮਝੀਦਾ। ਗੱਲ ਸਧਾਰਨ ਵੀ ਕਰਨੀ ਹੋਵੇ ਸੰਸਾਰ ਦੇ, ਕਹਿੰਦੇ ਚਲੋ ਉਹਦੀ ਕੋਈ ਗੱਲ ਨੀ, ਉਹ ਤਾਂ ਆਪਣੀ ਮੁੱਠੀ ਵਿਚ ਹੀ ਹੈ, ਦੂਜੇ ਦਾ ਪਤਾ ਕਰੋ। ਮੁੱਠੀ ਵਿਚ ਭਾਵ ਉਹ ਆਪਣਾ ਹੀ ਹੈ, ਉਹ ਅਧੀਨ ਹੈ। ਜਿਸ ਦੇ ਹਿਰਦੇ ਵਿਚ ਸਾਧ ਸੰਗਤ ਜੀ ਪਰਮਾਤਮਾ ਜਿਹੜਾ ਹਾਕਮ ਹੈ ਸਾਰਿਆਂ ਉੱਤੇ ਹੁਕਮ ਕਰਨ ਵਾਲਾ, ਉਹ ਆਣ ਵਸਿਆ, ਉਸ ਗੁਰਮੁਖ ਦੀ ਮੁੱਠੀ ਵਿਚ ਹੀ ਆ ਸਾਰਾ ਸੰਸਾਰ, ਸਾਰਾ ਸੰਸਾਰ ਉਹਦੇ ਅਧੀਨ ਹੈ ਜੀ।
ਤਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ।
ਉਹਨੂੰ ਫਿਰ ਕਿਸੇ ਦੀ ਅਧੀਨਗੀ ਨਹੀਂ ਹੁੰਦੀ ਜਿਹਦੇ ਹਿਰਦੇ ਵਿਚ ਪਰਮਾਤਮਾ ਆਪ ਹਾਕਮ ਬਣ ਕੇ ਬੈਠਾ। ਹਰੀ ਹਾਕਮ ਨੇ ਸਾਧ ਸੰਗਤ ਜੀ ਸਾਰਾ ਸੰਸਾਰ ਐਸੇ ਗੁਰਮੁਖ ਦੇ ਆਣ ਕੇ ਪੈਰੀ ਪਾ ਦਿੱਤਾ, ਲਿਆ ਕੇ ਪ੍ਰੇਰ ਕੇ ਚਰਨੀ ਲਾ ਦਿੱਤਾ, ਜਿਸ ਦੇ ਹਿਰਦੇ ਵਿਚ ਉਹ ਆਪ ਬੈਠਾ ਹੋਇਆ ਹੋਵੇ।
ਮਾਨਸਾ ਕਿਹਾ ਦੀਵਾਨ ਕੋਈ ਨਸ ਭੱਜ ਨਿਕਲੇ, ਹਰ ਦੀਵਾਨ ਕੋਈ ਕਿੱਥੇ ਜਾਇਆ।
ਕਹਿੰਦੇ ਮਨੁੱਖਾਂ ਦੀ ਕਚਹਿਰੀ ਵਿਚੋਂ ਤੇ ਕੋਈ ਹੇਰਾ ਫੇਰੀ ਛਲ ਫਰੇਬ ਕਰਕੇ ਨਸ ਭੱਜ ਕੇ ਨਿਕਲ ਸਕਦਾ, ਕੋਈ ਨਾ ਕੋਈ ਰਾਹ ਹੈ, ਪਰ ਪਰਮਾਤਮਾ ਦੀ ਕਚਹਿਰੀ ਚੋਂ ਕਿੱਧਰ ਨਿਕਲੇਗਾ, ਉਹਦੇ ਤੇ ਹੁਕਮ ਵਿਚ ਹੈ ਸਾਰੇ ਹੀ, ਇਸ ਕਰਕੇ ਉਹਦੇ ਹੁਕਮ ਤੋਂ ਸਾਧ ਸੰਗਤ ਜੀ ਕੋਈ ਬਾਹਰ ਨਹੀਂ ਜਾ ਸਕਦਾ ਹੈ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਹਿ ਹਿਰਦੈ, ਤਿੰਨ ਰਹਿੰਦੇ ਖੋਂਦੇ ਆਉਣ ਸਭ ਭਗਤਾਂ ਅੱਗੇ ਖਲਵਾਇਆ।
ਐਸਾ ਜਿਹੜਾ ਸਮਰੱਥ ਹਾਕਮ ਹੈ ਸਾਰੇ ਸੰਸਾਰ ਤੇ ਹੁਕਮ ਜਿਸ ਦਾ ਚੱਲਦਾ, ਕਹਿੰਦੇ ਨੇ ਹੁਣ ਉਹ ਭਗਤਾਂ ਦੇ ਹਿਰਦੇ ਵਿਚ ਆਣ ਕੇ ਵਸਿਆ, ਤੇ ਜਿੰਨੇ ਕੁਝ ਆਕੀ ਹੋਏ ਬੈਠੇ ਸਨ ਨਾ ਮੰਨਣ ਵਾਲੇ ਵੀ, ਤਿੰਨ ਰਹਿੰਦੇ ਖੋਂਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਉਹ ਜਿਹੜੇ ਰਹਿੰਦੇ ਸਨ ਕੁਝ ਈਰਖਾ ਕਰਨ ਵਾਲੇ, ਅਖੀਰ ਸਾਧ ਸੰਗਤ ਜੀ ਉਹਨਾਂ ਨੂੰ ਈਨ ਮੰਨਣੀ ਪਈ, ਅਖੀਰ ਉਹਨਾਂ ਦੀ ਵੀ ਆਕੜ ਇੱਕ ਦਿਨ ਭੱਜੀ ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਆਉਣਾ ਪਿਆ, ਪੈਣਾ ਹੀ ਪਿਆ ਉਹਨਾਂ ਨੂੰ ਵੀ।
ਹਰ ਨਾਵੈ ਕਿ ਵਣਿਆਈ ਕਰਨ ਪ੍ਰਾਪਤ ਹੋਵੇ, ਗੁਰਮੁਖ ਵੇਲੇ ਕਿਨੇ ਧਿਆਇਆ।
ਇਹ ਸਾਧ ਸੰਗਤ ਜੀ ਨਾਮ ਦੀ ਜਿਹੜੀ ਨਾਮ ਜਪਣ ਕਰਕੇ ਵਡਿਆਈ ਮਿਲਣੀ ਹੈ, ਇਹ ਕਰਮਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਬਖਸ਼ਿਸ਼ ਗੁਰੂ ਦੀ ਹੋਵੇ ਫਿਰ ਪ੍ਰਾਪਤੀ ਹੈ, ਗੁਰਮੁਖ ਵਿਰਲੇ ਕਿਨੇ ਧਿਆਇਆ। ਨਾਮ ਧਿਆਉਣ ਵਾਲਿਆਂ ਦੀ ਭੀੜ ਨਹੀਂ ਹੁੰਦੀ ਸਾਧ ਸੰਗਤ ਜੀ ਸੰਸਾਰ ਉੱਤੇ, ਸੰਸਾਰ ਉੱਤੇ ਜਿੱਥੇ ਕਿਤੇ ਭੀੜ ਲੱਗੀ ਹੋਵੇ ਸਾਰੇ ਨਾਮ ਅਭਿਆਸੀ ਨਹੀਂ ਉਹਦੇ ਚ ਹੁੰਦੇ, ਤੇ ਨਾਮ ਜਪਣ ਵਾਲਿਆਂ ਦੀ ਕਦੀ ਭੀੜ ਲੱਗੀ ਨਹੀਂ ਦੁਨੀਆਂ ਤੇ। ਕਹਿੰਦੇ ਨੇ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਯਕੀਨ ਕਰਕੇ ਨਾਮ ਜਪਦਾ ਹੋਵੇ। ਨਾਮ ਜਪਣ ਤੋਂ ਪਹਿਲਾਂ ਸਾਧ ਸੰਗਤ ਜੀ ਮਨ ਨੂੰ ਤਿੰਨ ਗੱਲਾਂ ਕਰਕੇ ਵਿਸ਼ਵਾਸ ਦਵਾਉਣਾ ਪੈਂਦਾ ਵੀ ਜਿਸ ਦਾ ਮੈਂ ਨਾਮ ਜਪਣ ਲੱਗਾ ਉਹ ਹੈ ਤੇ ਬਿਲਕੁਲ ਹਾਜ਼ਰ ਨਾਜ਼ਰ ਹੈ, ਫਿਰ ਜਿਸ ਦਾ ਮੈਂ ਨਾਮ ਜਪਣਾ ਉਹ ਨਾਮ ਜਪਣ ਵਾਲਿਆਂ ਨਾਲ ਪਿਆਰ ਬਹੁਤ ਕਰਦਾ, ਫਿਰ ਜਿਸ ਦਾ ਮੈਂ ਨਾਮ ਜਪਣਾ ਉਹ ਅਪਵਿੱਤਰਾਂ ਨੂੰ ਪਵਿੱਤਰ ਕਰ ਦਿੰਦਾ। ਇਹ ਤਿੰਨ ਗੱਲਾਂ ਪਹਿਲਾਂ ਦ੍ਰਿੜਤਾ ਨਾਲ ਮਨ ਵਿੱਚ ਹੋਣ ਤੇ ਫਿਰ ਕਿਤੇ ਜਾ ਕੇ ਨਾਮ ਜਪਿਆ ਜਾਂਦਾ, ਨਹੀਂ ਤੇ ਜਪਦਿਆਂ ਜਪਦਿਆਂ ਵੀ ਮਨ ਸਾਧ ਸੰਗਤ ਜੀ ਡੋਲ ਜਾਵੇਗਾ, ਬਲਕਿ ਜਪਦਿਆਂ ਜਪਦਿਆਂ ਕਈ ਵਾਰੀ ਮਨ ਉੱਤੇ ਬਾਹਰਲਾ ਪ੍ਰਭਾਵ ਬਹੁਤਾ ਪੈ ਜਾਂਦਾ। ਇਸ ਕਰਕੇ ਪ੍ਰਮਾਤਮਾ ਦੀ ਕਿਰਪਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਵੇਗਾ। ਹਰ ਨਾਮ ਹੈ ਕਿ ਵਡਿਆਈ ਕਰਮ ਪ੍ਰਾਪਤ ਹੋਵੇ, ਕਰਮ ਅਰਥ ਸਾਧ ਸੰਗਤ ਜੀ ਬਖਸ਼ਿਸ਼ ਦਾ, ਕਰਮ ਦਾ ਨਾਮ, ਕਰਮ ਨਾਮ ਹੈ ਬਖਸ਼ਿਸ਼ ਦਾ, ਮਹਾਰਾਜ ਦੀ ਬਖਸ਼ਿਸ਼ ਹੋਵੇ ਫਿਰ ਕੋਈ ਨਾਮ ਜਪ ਸਕਦਾ। ਗੁਰਮੁਖ ਵਿਰਲਾ ਕਿਨੇ ਧਿਆਇਆ, ਇਸ ਕਰਕੇ ਕੋਈ ਵਿਰਲਾ ਗੁਰਮੁਖ ਹੀ ਆ ਸਾਧ ਸੰਗਤ ਜੀ ਜਿਹੜਾ ਧਿਆਵੇ। ਬਹੁਤਾ ਆਪਣਾ ਸੁਭਾਅ ਹੁੰਦਾ ਵੀ ਧਿਆਵੇ ਕੋਈ ਤੇ ਫਲ ਮੈਨੂੰ ਮਿਲ ਜਾਵੇ, ਕਿਸੇ ਦਾ ਧਿਆਇਆ ਹੋਇਆ ਹੀ ਮੈਨੂੰ ਮਿਲ ਜਾਵੇ, ਮੈਨੂੰ ਧਿਆਉਣਾ ਨਾ ਪਏ, ਇਉਂ ਨੀ ਸਾਧ ਸੰਗਤ ਜੀ ਹੁੰਦਾ, ਧਿਆਉਣਾ ਤੇ ਆਪ ਨੂੰ ਹੀ ਪੈਂਦਾ। ਕਿਸੇ ਨੇ ਬੰਦੇ ਨੇ ਕਿਸੇ ਉੱਤੇ ਕੀ ਸਾਧ ਸੰਗਤ ਜੀ ਕਿਰਪਾ ਕਰਨੀ, ਕਿਰਪਾ ਮਹਾਰਾਜ ਨੇ ਕਰਨੀ, ਇਸ ਕਰਕੇ ਗੁਰੂ ਸਾਹਿਬ ਤੋਂ ਧਿਆਉਣ ਦਾ ਬਲ ਮੰਗਣਾ ਚਾਹੀਦਾ। ਮਹਾਰਾਜ ਤੁਸੀਂ ਮੈਨੂੰ ਸਮਰੱਥਾ ਬਖਸ਼ੋ, ਬਲ ਬਖਸ਼ੋ, ਮੈਂ ਕੁਝ ਤੁਹਾਨੂੰ ਚੇਤੇ ਕਰ ਸਕਾਂ, ਧਿਆ ਸਕਾਂ, ਕੁਝ ਭਗਤੀ ਬੰਦਗੀ ਕੁਝ ਸਿਮਰਨ ਕਰ ਸਕਾਂ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਇਹ ਹੋਣਾ, ਨਾ ਸੇਵਾ ਹੋ ਸਕਦੀ ਹੈ ਨਾ ਸਿਮਰਨ ਹੋ ਸਕਦਾ ਉਹਦੀ ਕਿਰਪਾ ਤੋਂ ਬਿਨਾਂ। ਇਸੇ ਲਈ ਫਿਰ ਸਾਧ ਸੰਗਤ ਜੀ ਗੁਰੂ ਤੋਂ ਹੀ ਮੰਗਣਾ ਚਾਹੀਦਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤੀ ਨਹੀਂ। ਕਈ ਵਾਰੀ ਕੁਝ ਬੰਦੇ ਸਾਧ ਸੰਗਤ ਜੀ ਉਹ ਸੁਭਾਅ ਉਹਨਾਂ ਦਾ ਹੁੰਦਾ ਵੀ ਬਣਿਆ ਬਣਾਇਆ ਰੱਬ ਹੀ ਕੋਈ ਕਿਸੇ ਤਰ੍ਹਾਂ ਸਾਡੀ ਝੋਲੀ ਚ ਪਾ ਦੇਵੇ ਤਾਂ ਹੀ ਹੈ, ਇਹ ਘਾਲਣਾ ਨਾ ਘਾਲਣੀ ਪਵੇ। ਕੋਈ ਕਹਿੰਦੇ ਗੁਰੂ ਕਾ ਸਿੱਖ ਸਾਧ ਸੰਗਤ ਜੀ ਕਿਸੇ ਦੂਸਰੇ ਸਿੱਖ ਨੂੰ ਇੱਕ ਵਾਰੀ ਮਿਲਣ ਵਾਸਤੇ ਗਿਆ, ਜਦੋਂ ਉਹਦੇ ਘਰ ਜਾ ਕੇ ਪੁੱਛਿਆ ਵੀ ਉਹ ਕਿੱਥੇ ਆ, ਮੈਂ ਮਿਲਣ ਵਾਸਤੇ ਆਇਆ, ਤੇ ਘਰ ਵਾਲਿਆਂ ਨੇ ਦੱਸਿਆ ਵੀ ਉਹ ਤਾਂ ਉੱਪਰ ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ। ਤੇ ਕਹਿੰਦਾ ਚਲੋ ਠੀਕ ਹੈ, ਮੈਂ ਉਡੀਕ ਕਰ ਲੈਂਦਾ। ਥੋੜੀ ਦੇਰ ਬਾਅਦ ਕਹਿੰਦਾ ਵੀ ਕਿੱਥੇ ਨਿਤਨੇਮ ਕਰਦੇ ਆ, ਮੈਂ ਵੀ ਉੱਥੇ ਚਲਿਆ ਜਾਂਦਾ। ਉਹਨਾਂ ਕੋਲ ਜਾ ਕੇ ਬੈਠਦਾ। ਉਹਨਾਂ ਆਖਿਆ ਚਲੋ ਫਿਰ ਉੱਪਰ ਚਲੇ ਜਾਓ। ਜਿੱਥੇ ਸਿੰਘ ਬਾਣੀ ਪੜ੍ਹਦਾ ਸੀ ਸਾਧ ਸੰਗਤ ਜੀ, ਉੱਥੇ ਜਾ ਕੇ ਉਹ ਵੀ ਬੈਠ ਗਿਆ। ਸਿੰਘ ਨੇ ਸਾਰੇ ਨਿਤਨੇਮ ਦੀ ਸਮਾਪਤੀ ਕੀਤੀ, ਅਰਦਾਸ ਕੀਤੀ ਤੇ ਬੜਾ ਸਤਿਕਾਰ ਕੀਤਾ। ਆਖਿਆ ਵੀ ਧੰਨ ਭਾਗ ਮੇਰੇ, ਅੱਜ ਮੈਂ ਨਿਤਨੇਮ ਕਰਕੇ ਹਟਿਆ ਤੇ ਕਿਸੇ ਗੁਰੂ ਕੇ ਸਿੱਖ ਦੇ ਮੈਨੂੰ ਦਰਸ਼ਨ ਹੋਏ। ਆਓ ਦੱਸੋ ਕਿਵੇਂ ਤੁਸੀਂ ਆਏ ਜੇ। ਉਹ ਕਹਿਣ ਲੱਗਾ ਜਿਵੇਂ ਮੈਂ ਆਇਆ ਸਾਂ ਉਹ ਤਾਂ ਬਾਅਦ ਵਿੱਚ ਦੱਸਾਂਗਾ, ਵੀ ਮੈਨੂੰ ਖੁਸ਼ੀ ਬੜੀ ਹੋਈ ਤੁਹਾਨੂੰ ਨਿਤਨੇਮ ਕਰਦਿਆਂ ਦੇਖ ਕੇ, ਬਾਣੀ ਪੜ੍ਹਦਿਆਂ ਦੇਖ ਕੇ, ਜਿੱਦਾਂ ਤੁਸੀਂ ਬਾਣੀ ਪੜ੍ਹੀ ਅਰਦਾਸ ਕੀਤੀ। ਮੈਂ ਸਮਝਦਾ ਇਹ ਬੜੀ ਵੱਡੀ ਕਿਰਪਾ ਤੁਹਾਡੇ ਉੱਤੇ, ਤੇ ਜਿਸ ਕੰਮ ਮੈਂ ਆਇਆ ਉਹ ਤਾਂ ਬਾਅਦ ਚ ਗੱਲ ਕਰਾਂਗਾ, ਪਹਿਲਾਂ ਮੇਰੀ ਇਹ ਬੇਨਤੀ ਮੰਨੋ ਵੀ ਇਹ ਜਿਹੜੀ ਤੁਹਾਡੇ ਉੱਤੇ ਕਿਰਪਾ ਇਹ ਮੇਰੇ ਤੇ ਵੀ ਕਰ ਦਿਓ। ਤੇ ਉਸ ਸਿੱਖ ਨੇ ਆਖਿਆ ਵੀ ਤੈਨੂੰ ਦੇਖ ਕੇ ਮੈਨੂੰ ਖੁਸ਼ੀ ਤਾਂ ਬੜੀ ਹੋਈ ਸੀ, ਵੀ ਚਲੋ ਮੈਂ ਨਿਤਨੇਮ ਕਰਕੇ ਹਟਿਆ ਤੇ ਕੋਈ ਗੁਰੂ ਕਾ ਸਿੱਖ ਆਇਆ, ਪਰ ਜਿੰਨੀ ਕੁ ਮੈਨੂੰ ਖੁਸ਼ੀ ਹੋਈ ਸੀ ਉਨਾ ਹੀ ਹੁਣ ਮੈਨੂੰ ਅਫਸੋਸ ਹੋਇਆ ਭਾਈ ਤੂੰ ਮੇਰੇ ਤੋਂ ਕਿਰਪਾ ਮੰਗਣ ਡਿਆ। ਆਖਿਆ ਮੈਂ ਕੋਈ ਗਲਤ ਗੱਲ ਤਾਂ ਨਹੀਂ ਕੀਤੀ, ਤੁਹਾਡੇ ਤੇ ਕਿਰਪਾ, ਦੇਖੋ ਤੁਸੀਂ ਬਾਣੀ ਪੜ੍ਹਦੇ ਸੀ ਤਾਂ ਹੀ ਮੈਂ ਆਖਿਆ ਵੀ ਮੇਰੇ ਤੇ ਵੀ ਕਰ ਦਿਓ। ਉਹ ਕਹਿੰਦੇ ਤੂੰ ਨੀ ਪੜ੍ਹਦਾ ਬਾਣੀ, ਕਹਿੰਦਾ ਕਰਦਾ ਹੁੰਦਾ ਜਪਜੀ ਸਾਹਿਬ ਦਾ ਪਾਠ। ਤੇ ਕਹਿੰਦੇ ਫਿਰ ਜੇ ਜਪਜੀ ਸਾਹਿਬ ਚੋਂ ਤੈਨੂੰ ਕਿਰਪਾ ਨੀ ਲੱਭੀ ਤੇ ਮੇਰੇ ਕੋਲੇ ਤੇ ਕੋਈ ਕਿਰਪਾ ਦਾ ਟੋਕਰਾ ਨੀ ਜਿਹੜਾ ਮੈਂ ਤੈਨੂੰ ਫੜਾ ਦਿਆਂ। ਇਹ ਕਿਰਪਾ ਉਸੇ ਗੁਰੂ ਨੇ ਕਰਨੀ ਹੈ, ਇਸੇ ਬਾਣੀ ਅੱਗੇ ਅਰਦਾਸ ਕਰ, ਇਥੋਂ ਹੀ ਕਿਰਪਾ ਹੋਵੇਗੀ ਤੇ ਤੂੰ ਵੀ ਪੜ੍ਹਨ ਲੱਗ ਪਵੇਗਾ, ਉਥੋਂ ਹੀ ਬਲ ਮੰਗ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਤੈਨੂੰ ਹੱਥ ਜੋੜਨੇ ਪੈਣੇ ਆ ਵੀ ਮੈਨੂੰ ਉਦਮ ਬਖਸ਼ੋ, ਉਥੋਂ ਕਿਰਪਾ ਨਾ ਹੋਈ ਤੇ ਫਿਰ ਹੋਰ ਕਿਤੇ ਨੀ ਹੋਣੀ। ਕਿਰਪਾ ਸਾਧ ਸੰਗਤ ਜੀ ਮਹਾਰਾਜ ਤੋਂ ਪ੍ਰਾਪਤ ਕਰਕੇ ਫਿਰ ਇਹ ਧਿਆਉਣਾ ਪੈਂਦਾ। ਜਿਨ੍ਹਾਂ ਨੇ ਧਿਆਇਆ ਮਹਾਰਾਜ ਕਹਿੰਦੇ ਨੇ ਭਾਈ ਉਹਨਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਜਾਣੋ ਤੁਸੀਂ।
ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੀ ਜਗਤ ਮੁਆਵਿਤਾ ਜਨਮ ਗਵਾਏ।
ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ, ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਤੋਂ ਜਗਤ ਸਾਧ ਸੰਗਤ ਜੀ ਮਰਦਾ ਜਾ ਰਿਹਾ, ਬਿਰਥਾ ਜਨਮ ਗਵਾਏ। ਸਾਰੇ ਲੋਕ ਆਉਂਦੇ ਆ, ਜਨਮ ਮਿਲਿਆ ਵੀ ਆ ਮਨੁੱਖਾ, ਪਰ ਵਿਅਰਥ ਹੀ ਗਵਾ ਕੇ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਜਾ ਰਿਹਾ ਸੰਸਾਰ।
ਦੂਜੇ ਪਾਏ ਅਤ ਦੁੱਖ ਲੱਗਾ, ਮਰ ਜੰਮੇ ਆਵੇ ਜਾਏ।
ਦਵੈਤ ਭਾਵ ਵਿੱਚ ਲੱਗੇ ਹੋਣ ਕਰਕੇ ਬਹੁਤੇ ਦੁਖੀ ਨੇ ਲੋਕ, ਸੰਸਾਰ ਤੇ ਆਉਂਦੇ ਆ, ਜੰਮਦੇ ਮਰਦੇ ਹਨ, ਪਰ ਗੁਰੂ ਸਾਹਿਬ ਜੀ ਦੇ ਚਰਨ ਨਾਮ ਪਰਸਨ ਕਰਕੇ ਦੁਖੀ ਆਉਂਦੇ ਦੁਖੀ ਚਲੇ ਜਾਂਦੇ ਹਨ।
ਵਿਸ਼ਟਾ ਅੰਦਰ ਵਾਸ ਹੈ, ਫਿਰ ਫਿਰ ਜੂਨੀ ਪਾਏ।
ਮਹਾਰਾਜ ਦੀ ਸੇਵਾ ਨਾ ਕੀਤੇ ਦਾ ਫਲ ਦੇਖੋ ਸਾਧ ਸੰਗਤ ਜੀ, ਕਹਿੰਦੇ ਵਿਸ਼ਟਾ ਅੰਦਰ ਵਾਸ ਹੈ, ਗੰਦਗੀ ਦੇ ਵਿੱਚ ਵਾਸ ਕਰਨਾ ਪੈਂਦਾ, ਫਿਰ ਜੂਨੀ ਪਾਏ। ਮੁੜ ਮੁੜ ਕੇ ਸਾਧ ਸੰਗਤ ਜੀ ਗੰਦਗੀ ਦੇ ਕੀੜੇ ਦੀ ਜੂਨ ਵਿੱਚ ਜਾਣਾ ਪੈਂਦਾ, ਭਾਵੇਂ ਕੀੜੇ ਵੀ ਕਈ ਨੇ। ਹੁਣ ਮਹਾਰਾਜ ਤੁਸੀਂ ਵਿਸ਼ਟਾ ਦਾ ਕੀੜਾ ਆਖਿਆ, ਕੀੜਾ ਹੀ ਬਣਾਉਣਾ ਤੇ ਕਿਸੇ ਤਰ੍ਹਾਂ ਦਾ ਵੀ ਬਣਾ ਦਿਓ, ਕੋਈ ਨਾਲੀ ਦਾ ਕੀੜਾ ਹੁੰਦਾ, ਕੋਈ ਸਾਧ ਸੰਗਤ ਜੀ ਉਵੇਂ ਧਰਤੀ ਉੱਤੇ ਤੁਰੇ ਫਿਰਨ ਵਾਲੇ, ਰੀਂਗ ਕੇ ਚੱਲਣ ਵਾਲੇ, ਟੇਢੀ ਜੂਨ ਜਿਹਨੂੰ ਆਪਾਂ ਕਹਿੰਦੇ, ਸਾਰੇ ਕੀੜੇ ਹੀ ਆ। ਭਾਈ ਇੰਨੀ ਜ਼ਿਆਦਾ ਭਾਰੀ ਸਜ਼ਾ ਤੁਸੀਂ ਗੰਦਗੀ ਦਾ ਕੀੜਾ ਆਖਿਆ। ਹਜ਼ੂਰ ਕਹਿੰਦੇ ਭਾਈ ਇਹ ਗੁਰੂ ਤੋਂ ਬੇਮੁੱਖ ਹੋਣ ਕਰਕੇ ਇਹਦੇ ਲਈ ਇਹ ਹੀ ਸਜ਼ਾ ਬਣਦੀ ਹੈ। ਸਤਿਗੁਰ ਕੀ ਬਿਨ ਸਤਿਗੁਰ ਸੇਵੇ ਜਗਤ ਮੂਗਾ, ਕਿਉਂਕਿ ਸੇਵਾ ਨਹੀਂ ਕੀਤੀ ਮਹਾਰਾਜ ਦੀ, ਕੋਈ ਪ੍ਰੇਮ ਨਹੀਂ ਕੀਤਾ, ਯਕੀਨ ਸ਼ਰਧਾ ਨਹੀਂ ਰੱਖੀ, ਇਸ ਕਰਕੇ ਸੰਸਾਰ ਮਰ ਰਿਹਾ ਤੇ ਮਰ ਮਰ ਕੇ ਜੂਨਾਂ ਚ ਪੈਂਦਾ, ਤੇ ਜੂਨ ਕਿਹੜੀ ਹੈ? ਗੰਦਗੀ ਦੇ ਕੀੜੇ ਦੀ। ਵਿਸ਼ਟਾ ਅੰਦਰ ਵਾਸ ਹੈ, ਫਿਰ ਜੂਨੀ ਪਾਏ। ਫਿਰ ਦਾ ਅਰਥ ਹੈ ਸਾਧ ਸੰਗਤ ਜੀ ਮੁੜ ਮੁੜ ਕੇ ਕਈ ਗੇੜੇ ਲੱਗਣੇ। ਕਹਿੰਦੇ ਮੁੜ ਮੁੜ ਕੇ ਗੰਦਗੀ ਦੇ ਕੀੜੇ ਦੀ ਜੂਨ ਕਈ ਵਾਰ ਮਿਲਦੀ ਹੈ, ਸਿਰਫ ਇਸੇ ਕਰਕੇ ਸੇਵਾ ਨਹੀਂ ਕੀਤੀ ਪੂਰੇ ਗੁਰੂ ਦੀ।
ਨਾਨਕ ਬਿਨ ਨਾਮ ਜਮ ਮਾਰਸੀ ਅੰਤ ਗਿਆ ਪਛਤਾਏ।
ਕਹਿੰਦੇ ਨੇ ਅੰਤ ਨੂੰ ਫਿਰ ਜਮ ਦੀ ਮਾਰ ਬੜੀ ਖਾਣੀ ਪੈਂਦੀ ਆ ਤੇ ਪਛਤਾਉਣਾ ਹੀ ਪੈਂਦਾ, ਬਿਨ ਨਾਵੈ ਜਮ ਮਾਰਸੀ, ਕਿਉਂਕਿ ਨਾਮ ਕਰਕੇ ਹੀ ਸਾਧ ਸੰਗਤ ਜੀ ਜਮ ਨੇ ਸਤਿਕਾਰ ਕਰਨਾ ਸੀ, ਨਾਮ ਜਪਣ ਵਾਲਿਆਂ ਦਾ ਛੁਟਕਾਰਾ ਹੋਣਾ ਸੀ, ਨਾਮ ਨੀ ਜਪਿਆ, ਜਿਹੜੇ ਨਾਮ ਤੋਂ ਬਿਨਾਂ ਨੇ ਉਹਨਾਂ ਨੂੰ ਜਮ ਦੀ ਮਾਰ ਬੜੀ ਪੈਂਦੀ ਆ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਕਬੀਰ ਸਾਹਿਬ ਦੇ ਬਚਨ ਨੇ। ਇਸ ਕਰਕੇ ਕਹਿੰਦੇ ਜਿਹਨੇ ਨਾਮ ਨੀ ਜਪਿਆ ਉਹਨੂੰ ਪਛਤਾ ਕੇ ਸੰਸਾਰ ਤੋਂ ਜਾਣਾ ਪੈਂਦਾ ਹੈ।
ਮਹੱਲਾ ਤੀਜਾ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਅਗਲੇ ਸਲੋਕ ਵਿੱਚ, ਸੰਸਾਰ ਤੇ ਸਾਧ ਸੰਗਤ ਜੀ ਪੁਰਖ ਇੱਕੋ ਹੀ ਆ, ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ, ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਹਨ ਉਸੇ ਦੀਆਂ। ਪੁਰਖ ਏਕ ਸਬਾਈ ਨਾਰ, ਗੁਰੂ ਸਾਹਿਬ ਜੀ ਦੇ ਗੁਰਬਾਣੀ ਵਿੱਚ ਹੋਰ ਥਾਂ ਤੇ ਬਚਨ ਨੇ ਤੇ ਪੁਰਖ ਸਾਧ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ, ਬਾਕੀ ਸਭ ਜੀਵ ਰੂਪ ਇਸਤਰੀਆਂ ਹਨ ਉਸ ਦੀਆਂ।
ਸਭ ਕੰਡ ਭੋਗ ਲੱਖਣਾ ਲੱਖਣਾ ਜਾਈ,
ਸਾਰਿਆਂ ਦੇ ਹਿਰਦਿਆਂ ਵਿੱਚ ਬੈਠਾ ਹੋਇਆ ਸਾਧ ਸੰਗਤ ਜੀ ਸਾਰੇ ਤਰ੍ਹਾਂ ਦੇ ਭੋਗਾਂ ਨੂੰ ਆਪ ਹੀ ਭੋਗਦਾ ਤੇ ਫਿਰ ਵੀ ਉਹ ਨਿਰਲੇਪ ਹੈ, ਸਾਰਿਆਂ ਦੇ ਹਿਰਦੇ ਵਿੱਚ ਬੈਠਾ। ਹੁਣ ਜਿਨ੍ਹਾਂ ਦੇ ਹਿਰਦੇ ਚ ਬੈਠਾ ਉਹ ਕਈ ਸੁਖੀ ਨੇ ਕਈ ਦੁਖੀ ਨੇ, ਕਦੀ ਸੁਖੀ ਹੋ ਜਾਂਦੇ ਕਦੀ ਦੁਖੀ ਹੋ ਜਾਂਦੇ, ਉਹਨਾਂ ਦੇ ਹਿਰਦੇ ਚ ਬੈਠਾ ਹੋਣ ਕਰਕੇ ਉਹ ਆਪ ਸੁਖੀ ਦੁਖੀ ਨਹੀਂ ਹੁੰਦਾ, ਹੈ ਸਾਰਿਆਂ ਦੇ ਹਿਰਦੇ ਚ, ਪਰ ਦੁੱਖ ਸੁੱਖ ਤੋਂ ਨਿਰਲੇਪ ਹੈ। ਸਭ ਘੱਟ ਭੋਗ ਵੈ ਅਲਿਪਤ ਰਹਿ, ਸਾਰਿਆਂ ਦੇ ਹਿਰਦੇ ਵਿੱਚ ਸਾਰੇ ਭੋਗਾਂ ਨੂੰ ਭੋਗਦਾ ਹੋਇਆ ਵੀ ਉਹ ਨਿਰਲੇਪ ਹੈ, ਅਲੱਖ ਨਾ ਲੱਖਣਾ ਜਾਈ ਕਹਿੰਦੇ, ਇਸੇ ਲਈ ਉਹਨੂੰ ਅਲੱਖ ਕਹਿੰਦੇ ਆ, ਭਈ ਉਹ ਲੱਖਣ ਵਿੱਚ ਨਹੀਂ ਆਉਂਦਾ, ਬੁੱਧੀ ਕਰਕੇ ਜਾਣਿਆ ਨਹੀਂ ਜਾਂਦਾ ਉਸਦੇ ਸਰੂਪ ਨੂੰ।
ਪੂਰੇ ਗੁਰ ਵੇਖਾ ਲਿਆ ਸਭ ਦੇ ਸੋਝੀ ਪਾਈ,
ਨਹੀਂ ਨਾ ਬੁੱਧੀ ਜਾਣ ਸਕਦੀ ਉਹਨੂੰ, ਇਹਦੇ ਲਈ ਸਤਸੰਗ ਜੀ ਫਿਰ ਪੂਰੇ ਗੁਰੂ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਪੂਰੇ ਗੁਰ ਵੇਖਾ ਲਿਆ, ਨਾ ਦਿਸਣ ਵਾਲਾ ਪ੍ਰਮਾਤਮਾ ਪੂਰੇ ਗੁਰੂ ਨੇ ਵਿਖਾਲ ਦਿੱਤਾ, ਇਹ ਸਮਰੱਥਾ ਇਹ ਸ਼ਕਤੀ ਇਹ ਕਲਾ ਇਹ ਸਾਧ ਸੰਗਤ ਜੀ ਅਜਮਤ ਗੁਰੂ ਵਿੱਚ ਸੀ, ਉਵੇਂ ਨਹੀਂ ਉਹ ਜਾਣਿਆ ਜਾਂਦਾ, ਬੁੱਧੀ ਕਰਕੇ ਮਨ ਦੀ ਚਤਰਾਈ ਕਰਕੇ ਕੋਈ ਪ੍ਰਮਾਤਮਾ ਨੂੰ ਨਹੀਂ ਜਾਣ ਸਕਦਾ। ਪੂਰੇ ਗੁਰ ਵੇਖਾ ਲਿਆ, ਉਵੇਂ ਤਾਂ ਦਿਸਣਾ ਹੀ ਨਹੀਂ ਸੀ, ਉਹ ਦਿਸਣ ਵਿੱਚ ਆਉਂਦਾ ਹੀ ਨਹੀਂ, ਅਦ੍ਰਿਸ਼ ਹੈ, ਪਰ ਗੁਰੂ ਸਾਹਿਬ ਕਿਰਪਾ ਕਰਕੇ ਨਾ ਦਿਸਣ ਵਾਲੇ ਨੂੰ ਦਿਖਾਲ ਦਿੰਦੇ ਆ। ਸ਼ਬਦੇ ਸੋਝੀ ਪਾਈ, ਇਸ ਗੱਲ ਦੀ ਸੋਝੀ ਸ਼ਬਦ ਦਾ ਅਭਿਆਸ ਕੀਤੇ ਆਉਂਦੀ ਹੈ, ਭਈ ਨਾ ਦਿਸਣ ਵਾਲੇ ਪ੍ਰਮਾਤਮਾ ਨੂੰ ਗੁਰੂ ਸਾਹਿਬ ਕਿਰਪਾ ਕਰਕੇ ਦਿਖਾਲ ਦਿੰਦੇ ਹਨ।
ਪੁਰਖ ਸੇਵਹਿ ਸੇ ਪੁਰਖ ਹੋਵਹਿ ਜਿਨੇ ਹਮੈ ਸ਼ਬਦ ਚਲਾਏ,
ਜਿਹੜੇ ਅਕਾਲ ਪੁਰਖ ਦੀ ਸੇਵਾ ਕਰਨ ਵਾਲੇ ਆ ਅੰਤਰ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦੇ, ਉਸੇ ਚ ਸਮਾ ਜਾਣਗੇ, ਜੈਸਾ ਸੇਵਾ ਤੈਸੋ ਹੋਏ, ਜਿਨੀ ਹਉਮੈ ਸ਼ਬਦ ਜਲਾਈ। ਪਰ ਅਕਾਲ ਪੁਰਖ ਨੂੰ ਉਹੀ ਸਾਧ ਸੰਗਤ ਜੀ ਸੇਵਦੇ ਆ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕਰਕੇ ਅੰਦਰੋਂ ਆਪਣੇ ਹਉਮੈ ਸਾੜ ਲਈ ਹੋਵੇ। ਅਭਿਆਸ ਦਾ ਅਰਥ ਹੁੰਦਾ ਸਾਧ ਸੰਗਤ ਜੀ ਵਾਰ ਵਾਰ ਸ਼ਬਦ ਦਾ ਪੜ੍ਹਨਾ, ਵਾਰ ਵਾਰ ਵਾਹਿਗੁਰੂ 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 ਦਾ ਜਾਪ ਕਰਨਾ, ਇਹ ਹੈ ਸ਼ਬਦ ਦਾ ਅਭਿਆਸ। ਵਾਰ ਵਾਰ ਜਪਜੀ ਸਾਹਿਬ ਦੇ ਪਾਠ ਕਰਨੇ, ਵਾਰ ਵਾਰ ਸਾਧ ਸੰਗਤ ਜੀ ਮੂਲ ਮੰਤਰ ਦਾ ਅਭਿਆਸ ਕਰਨਾ, ਜਿਵੇਂ ਜਿਵੇਂ ਅਭਿਆਸ ਸ਼ਬਦ ਦਾ ਕਰੇਗਾ ਤਿਵੇਂ ਤਿਵੇਂ ਅੰਦਰੋਂ ਹਉਮੈ ਸੜੇਗੀ, ਕਿਉਂਕਿ ਸ਼ਬਦ ਵਿੱਚ ਬ੍ਰਹਮ ਅਗਨੀ ਹੁੰਦੀ ਹੈ, ਇਹ ਬ੍ਰਹਮ ਅਗਨ ਸਾਧ ਸੰਗਤ ਜੀ ਫਿਰ ਅੰਦਰੋਂ ਹਉਮੈ ਨੂੰ ਹੰਕਾਰ ਨੂੰ ਸਾੜਦੀ ਹੈ। ਤੇ ਸ਼ਬਦ ਦਾ ਅਭਿਆਸ ਕਰਨ ਕਰਕੇ ਜਿਨ੍ਹਾਂ ਨੇ ਵੱਧ ਅਭਿਆਸ ਕੀਤਾ ਉਹਨਾਂ ਦੀ ਹਉਮੈ ਸੜ ਗਈ, ਜਿਨ੍ਹਾਂ ਦੀ ਹਉਮੈ ਸੜੀ ਉਹ ਅਕਾਲ ਪੁਰਖ ਨੂੰ ਸੇਵਦੇ ਆ, ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦੇ ਹਨ।
ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵਹਿਰਾਏ,
ਇਹ ਜਿਹੜਾ ਨਾਮ ਅਭਿਆਸੀ ਸ਼ਬਦ ਦਾ ਅਭਿਆਸੀ ਹੁੰਦਾ ਸਾਧ ਸੰਗਤ ਜੀ, ਉਹਦਾ ਕੋਈ ਸ਼ਰੀਕ ਨਹੀਂ ਹੁੰਦਾ। ਇਹ ਨਹੀਂ ਵੀ ਲੋਕ ਸ਼ਰੀਕਾ ਕਰਦੇ ਨਹੀਂ, ਬਹੁਤ ਲੋਕ ਸ਼ਰੀਕਾ ਕਰਦੇ ਆ, ਪਰ ਉਹਨੂੰ ਫਰਕ ਕੋਈ ਨਹੀਂ ਪੈਂਦਾ, ਕੋਈ ਸ਼ਰੀਕਾ ਕਰਕੇ ਉਹਦਾ ਵਿਗਾੜ ਖੋਜ ਨਹੀਂ ਸਕਦਾ। ਹੁਣ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬੈਰ ਆਈ, ਹਜ਼ੂਰ ਕਹਿੰਦੇ ਨਾ ਕੋਈ ਸਾਡਾ ਦੁਸ਼ਮਣ ਹੈ ਤੇ ਨਾ ਅਸੀਂ ਕਿਸੇ ਨਾਲ ਵੈਰ ਕਰਦੇ ਹਾਂ। ਗੁਰੂ ਸਾਹਿਬ ਦਾ ਤੇ ਬਚਨ ਬਿਲਕੁਲ ਸੱਚ ਹੈ, ਵੀ ਮਹਾਰਾਜ ਦਾ ਕੋਈ ਦੁਸ਼ਮਣ ਨਹੀਂ, ਨਾ ਉਹ ਮਹਾਰਾਜ ਕਿਸੇ ਨਾਲ ਵੈਰ ਕਰਦੇ ਆ, ਪਰ ਦੁਸ਼ਮਣੀ ਕਰਨ ਵਾਲੇ ਇਹ ਨਹੀਂ ਵੀ ਪੰਜਵੇਂ ਪਾਤਸ਼ਾਹ ਨਾਲ ਕਰਦੇ ਨਹੀਂ, ਉਹਨਾਂ ਨੇ ਪੂਰੀ ਕੀਤੀ ਹੈ। ਸੀਸ ਵਿੱਚ ਤੱਤਾ ਰੇਤਾ ਪਾਇਆ, ਤੱਤੀ ਲੋਹ ਦੇ ਉੱਤੇ ਬਿਠਾਲ ਦਿੱਤਾ, ਗਰਮੀਆਂ ਦੀ ਰੁੱਤ ਵਿੱਚ 5 ਦਿਨ ਪਾਣੀ ਨਹੀਂ ਪੀਣ ਵਾਸਤੇ ਦਿੱਤਾ ਮਹਾਰਾਜ ਨੂੰ, ਇਦੋਂ ਵੱਡੀ ਦੁਸ਼ਮਣੀ ਹੋਰ ਕੀ ਕਰਨੀ ਕਰਨ ਵਾਲਿਆਂ ਨੇ। ਪਰ ਫਿਰ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਸਾਡਾ ਕੋਈ ਦੁਸ਼ਮਣ ਨਹੀਂ, ਇਸ ਲਈ ਭਾਈ ਅੰਦਰੋਂ ਉਹਨਾਂ ਦੇ ਵੈਰ ਭਾਵਨਾ ਮੁੱਕ ਚੁੱਕੀ ਹੈ। ਜਦੋਂ ਅਸੀਂ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ, ਕੋਈ ਦੁਸ਼ਮਣੀ ਕਰਦਾ ਤੇ ਸਿਰਫ ਸਰੀਰ ਨਾਲ ਕਰਦਾ, ਉਹਨਾਂ ਦੇ ਨਿੱਜ ਸਰੂਪ ਨਾਲ ਆਤਮਾ ਨਾਲ ਸਾਧ ਸੰਗਤ ਜੀ ਕੋਈ ਦੁਸ਼ਮਣੀ ਕਰ ਹੀ ਨਹੀਂ ਸਕਦਾ, ਕਿਉਂਕਿ ਦੁਸ਼ਮਣੀ ਕਰਨ ਦਾ ਅਰਥ ਹੈ ਕਿਸੇ ਨੂੰ ਦੁਖੀ ਕਰਨਾ, ਤੇ ਦੁਖੀ ਸਿਰਫ ਸਰੀਰ ਨੂੰ ਕੀਤਾ ਜਾ ਸਕਦਾ। ਜਿਹੜਾ ਸਰੀਰ ਤੋਂ ਉੱਪਰ ਉੱਠ ਗਿਆ ਨਾਮ ਅਭਿਆਸ ਕਰਕੇ, ਜਿਹਨੇ ਦੇਹ ਹੰਗਤਾ ਤੋੜ ਲਈ, ਉਹਦਾ ਕੋਈ ਦੁਸ਼ਮਣ ਨਹੀਂ ਹੁੰਦਾ ਸਾਧ ਸੰਗਤ ਜੀ, ਕਿਉਂਕਿ ਦੁਸ਼ਮਣ ਦੁਖੀ ਕਰਦਾ ਤੇ ਕੀ ਦੁਖੀ ਕਰੇਗਾ। ਜੇ ਤਤੀ ਲੋਹ ਤੇ ਬੈਠਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੁਖੀ ਨਹੀਂ ਹੋਏ, ਕਹਿੰਦੇ ਤੇਰਾ ਕੀ ਆ ਮਿੱਠਾ ਲੱਗ ਗਿਆ, ਉਹਨੂੰ ਅਜੇ ਵੀ ਮਿੱਠਾ ਹੀ ਮੰਨਦੇ ਆ, ਇਹਦਾ ਅਰਥ ਹੈ ਵੀ ਕੋਈ ਦੁਸ਼ਮਣ ਮਹਾਰਾਜ ਨੂੰ ਦੁੱਖ ਨਹੀਂ ਦੇ ਸਕਿਆ। ਦੁਸ਼ਮਣ ਨੂੰ ਇਸੇ ਗੱਲ ਦੀ ਖੁਸ਼ੀ ਚੜੀ ਹੈ ਵੀ ਮੈਂ ਮਹਾਰਾਜ ਦੇ ਸਰੀਰ ਨੂੰ ਤਤੀ ਲੋਹ ਤੇ ਬਿਠਾਲ ਦਿੱਤਾ, ਛਾਲਿਓ ਛਾਲੀ ਕਰ ਦਿੱਤਾ, ਵੀ ਮੈਂ ਬੜਾ ਦੁਖੀ ਕੀਤਾ, ਹੁਣ ਮੇਰੀ ਈਨ ਮੰਨ ਲੈਣਗੇ। ਪਰ ਜੇ ਮਹਾਰਾਜ ਵਾਕਿਆ ਹੀ ਉਹਦੇ ਦੁੱਖ ਦਿੱਤੇ ਦੁਖੀ ਹੋਣ ਤੇ ਸਾਧ ਸੰਗਤ ਜੀ ਮੰਨ ਲੈਂਦੇ ਉਹਦੀ ਈਨ, ਪਰ ਮਹਾਰਾਜ ਤਾਂ ਕਹਿੰਦੇ ਨੇ ਵੀ ਫਿਰ ਵੀ ਅਸੀਂ ਤੇਰੇ ਭਾਣੇ ਨੂੰ ਮਿੱਠਾ ਹੀ ਮੰਨੀ ਜਾਂਦੇ ਹਾਂ, ਸਾਨੂੰ ਕੋਈ ਇਤਰਾਜ਼ ਹੀ ਨਹੀਂ। ਈਰਖਾ ਕਰਨ ਵਾਲੇ ਸਰੀਕਾ ਕਰਨ ਵਾਲੇ ਨਾਮ ਅਭਿਆਸੀਆਂ ਨਾਲ ਵੀ ਕਰਦੇ ਆ, ਪਰ ਅਸਲ ਵਿੱਚ ਅਭਿਆਸ ਕਰਨ ਕਰਕੇ ਉਹਦੇ ਆਪਣੇ ਅੰਦਰੋਂ ਈਰਖਾ ਤੇ ਦੁਸ਼ਮਣੀ ਮੁੱਕ ਗਈ ਹੈ, ਇਸ ਕਰਕੇ ਸਾਧ ਸੰਗਤ ਜੀ ਉਹਨੂੰ ਕੋਈ ਆਪਣਾ ਦੁਸ਼ਮਣ ਨਜ਼ਰ ਹੀ ਨਹੀਂ ਪੈਂਦਾ। ਤਿਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰ ਆਈ, ਕੋਈ ਵੈਰ ਭਾਵਨਾ ਦੇ ਨਾਲ ਦੁੱਖ ਦੇਣ ਵਾਲਾ ਹੀ ਨਹੀਂ ਹੈ, ਨਾ ਕੋਈ ਉਸਦਾ ਸਰੀਕ ਹੈ ਨਾਮ ਜਪਣ ਵਾਲੇ ਦਾ।
ਨਿਹਚਲ ਰਾਜ ਹੈ ਸਦਾ ਤਿਸ ਕੀ ਰਾਹ ਨਾ ਆਵੇ ਨਾ ਜਾਏ,
ਕਿਉਂਕਿ ਉਹ ਸਾਧ ਸੰਗਤ ਜੀ ਅਚਲ ਪਦਵੀ ਦੇ ਸਰੂਪ ਰੂਪੀ ਤਖ਼ਤ ਉੱਤੇ ਬੈਠਾ ਹੈ, ਜਿਹੜਾ ਰਾਜ ਨਾ ਆਉਂਦਾ ਨਾ ਜਾਂਦਾ, ਇੱਕ ਰਸ ਪ੍ਰਲੋਕ ਦੇ ਰਾਜ ਦਾ ਸੁੱਖ ਮਾਣਦਾ। ਹੁਣ ਕੋਈ ਉਹਦੇ ਨਾਲ ਸਰੀਕਾ ਕਰਦਾ ਕਰੇ, ਪਰ ਉਹਦੀਆਂ ਨਜ਼ਰਾਂ ਵਿੱਚ ਉਹਦਾ ਕੋਈ ਸਰੀਕ ਨਹੀਂ। ਜੇ ਕੋਈ ਰੱਬ ਦੇ ਪਿਆਰਿਆਂ ਨਾਲ ਸਰੀਕਾ ਕਰਦਾ ਵੀ ਹੈ ਤੇ ਸਾਧ ਸੰਗਤ ਜੀ ਉਹ ਨਹੀਂ ਕਿਸੇ ਲਈ ਬਚਨ ਕਰਦੇ, ਪਰ ਪ੍ਰਮਾਤਮਾ ਉਹਦੇ ਪਿਆਰਿਆਂ ਨਾਲ ਜੇ ਕੋਈ ਸਰੀਕਾ ਕਰੇ ਤੇ ਉਹਨੂੰ ਸਜ਼ਾ ਜ਼ਰੂਰ ਦਿੰਦਾ। ਇਹ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ ਸਾਧ ਸੰਗਤ ਜੀ, ਉਹ ਕਹਿੰਦੇ ਨੇ, ਸੋ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਚੌਪੀ ਸਾਹਿਬ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਬਚਨ, ਕੋਈ ਰੱਬ ਦੇ ਸੰਤਾਂ ਨੂੰ ਦੁਖੀ ਕਰੇ ਤੇ ਸਾਧ ਸੰਗਤ ਜੀ ਰੱਬ ਵੱਲੋਂ ਫਿਰ ਉਹਨੂੰ ਦੁੱਖ ਦਿੱਤਾ ਜਾਂਦਾ ਜਿਹੜਾ ਦੁਖੀ ਕਰੇ। ਸੁਖ ਪਾਏ ਸਾਧਨ ਕੇ ਸੁਖੀ, ਜੇ ਕੋਈ ਸਾਧੂਆਂ ਨੂੰ ਸੁਖ ਦੇਵੇ ਤੇ ਉਹ ਸੁਖ ਪਰਮਾਤਮਾ ਆਪ ਹੀ ਮੰਨਦਾ ਵੀ ਮੈਨੂੰ ਹੀ ਸੁਖ ਦਿੱਤਾ ਜਾ ਰਿਹਾ। ਇਸ ਕਰਕੇ ਉਹਨਾਂ ਦਾ ਰੱਖਿਅਕ ਫਿਰ ਉਹ ਬਣ ਜਾਂਦਾ ਸਾਧੂ ਵਾਸਤੇ। ਸਾਧ ਸੰਗਤ ਜੀ ਨਾਮ ਅਭਿਆਸੀ ਵਾਸਤੇ ਕੋਈ ਸ਼ਰੀਕ ਨਹੀਂ, ਕੋਈ ਦੁੱਖ ਦੇਣ ਵਾਲਾ ਨਹੀਂ ਹੈ।
ਅੰਜਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ।
ਦਿਨੇ ਰਾਤ ਸਾਧ ਸੰਗਤ ਜੀ ਉਹ ਸੇਵਕ ਭਾਵ ਨਾਲ ਸੇਵਾ ਕਰਦੇ ਆ ਤੇ ਦਿਨੇ ਰਾਤ ਹੀ ਫਿਰ ਸੱਚੇ ਪ੍ਰਮਾਤਮਾ ਦੇ ਗੁਣ ਗਾਉਂਦੇ, ਉਹਦੀ ਸਿਫਤਸਲਾਹ ਕਰਦੇ ਹਨ।
ਨਾਨਕ ਵੇਖ ਵਿਖਸਿਆ ਹਰ ਸੱਚੇ ਕੀ ਵਡਿਆਏ।
ਕਹਿੰਦੇ ਨੇ ਦੇਖ ਦੇਖ ਕੇ ਉਹਦੀ ਵਡਿਆਈ ਪ੍ਰਮਾਤਮਾ ਦੀ, ਜਿਹੜੇ ਗੁਰਮੁਖ ਨੇ ਬੜੇ ਪ੍ਰਸੰਨ ਹੁੰਦੇ, ਖੇੜੇ ਵਿਚ ਰਹਿੰਦੇ ਹਨ।
ਪੌੜੀ ਜਿਨ ਕੈ ਅੰਤਰ ਵਸਿਆ, ਜਿਨ ਕੈ ਹਰ ਨਾਮ ਵਸਿਆ ਸਭ ਹਿਰਦੇ ਹਰ ਨਾਮੋ ਤਿਨ ਕੋ ਰੱਖਣਹਾਰਾ।
ਜਿਨ੍ਹਾਂ ਦੇ ਹਿਰਦੇ ਵਿਚ ਸਾਧ ਸੰਗਤ ਜੀ ਨਾਮ ਵਸਿਆ, ਨਾਮ ਹੀ ਉਹਨਾਂ ਨੂੰ ਰੱਖਦਾ, ਉਹਨਾਂ ਦੀ ਰਖਵਾਲੀ ਕਰਦਾ, ਉਹਨਾਂ ਦਾ ਰੱਖਿਅਕ ਸਰੂਪ ਹੋ ਕੇ ਸਾਧ ਸੰਗਤ ਜੀ ਸਹਾਈ ਹੁੰਦਾ ਹੈ।
ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸੁਖਾਈ ਮਿੱਤਰ ਹਮਾਰਾ।
ਅਸਲ ਵਿਚ ਇਸ ਪੌੜੀ ਚ ਆਪਣੀ ਅਵਸਥਾ ਗੁਰੂ ਰਾਮਦਾਸ ਮਹਾਰਾਜ ਜੀ ਦੱਸੀ ਜਾਂਦੇ ਆ। ਹਰ ਨਾਮ ਪਿਤਾ, ਕਹਿੰਦੇ ਸਾਡੇ ਲਈ ਤੇ ਨਾਮ ਹੀ ਪਿਤਾ। ਹਰ ਨਾਮੋ ਮਾਤਾ, ਨਾਮ ਹੀ ਸਾਡੀ ਮਾਤਾ। ਹਰ ਨਾਮ ਸਖਾਈ, ਸਖਾ ਵੀ ਸਾਡਾ ਪ੍ਰਮਾਤਮਾ ਦਾ ਨਾਮ ਹੀ ਹੈ। ਮਿੱਤਰ ਹਮਾਰਾ, ਤੇ ਮਿੱਤਰ ਵੀ ਸਾਡਾ ਪ੍ਰਮਾਤਮਾ ਦਾ ਨਾਮ ਹੀ ਹੈ।
ਹਰ ਨਾਵੇ ਨਾਲ ਗੱਲਾਂ, ਹਰ ਨਾਵੇ ਨਾਲ ਮਸਰਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ।
ਕਹਿੰਦੇ ਅਸੀਂ ਤਾਂ ਗੱਲਾਂ ਵੀ ਨਾਮ ਨਾਲ ਹੀ ਕਰਦੇ ਹਾਂ, ਸਲਾਹ ਮਸ਼ਵਰਾ ਵੀ ਨਾਮ ਨਾਲ ਹੀ ਕਰਦੇ ਹਾਂ, ਤੇ ਨਾਮ ਹੀ ਸਾਡੀ ਰੱਖਿਆ ਕਰਦਾ, ਸਾਡੀ ਸਾਰ ਸੰਭਾਲ ਕਰਦਾ ਹੈ।
ਹਰ ਨਾਮ ਹਮਾਰੀ ਸੰਗ ਤਿਆਤ ਪਿਆਰੀ, ਹਰ ਨਾਮ ਕੋਲ ਹਰ ਨਾਮ ਪਰਿਵਾਰ।
ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਕਹਿੰਦੇ ਸੰਗਤ ਸਾਨੂੰ ਅਤ ਪਿਆਰੀ। ਅਤ ਲਫ਼ਜ਼ ਜਿੱਥੇ ਆ ਜਾਵੇ ਸਾਧ ਸੰਗਤ ਜੀ ਦਾ ਅਰਥ ਹੈ ਵੀ ਕੋਈ ਲਿਮਿਟ ਨਹੀਂ, ਹੱਦ ਤੋਂ ਪਰੇ। ਕਹਿੰਦੇ ਨੇ ਸਾਨੂੰ ਬਹੁਤ ਪਿਆਰੀ ਸੰਗਤ ਹੈ, ਪਰ ਪਿਆਰੀ ਸੰਗਤ ਉਹ ਹੈ ਨਾਮ ਦੀ ਹੈ, ਜਿਹੜੀ ਨਾਮ ਦੀ ਸੰਗਤ ਸਾਨੂੰ ਪਿਆਰੀ ਹੈ ਸਭ ਤੋਂ। ਹਰ ਨਾਮ ਕੁਲ, ਸਾਡੀ ਕੁਲ ਵੀ ਪ੍ਰਮਾਤਮਾ ਦਾ ਨਾਮ ਹੀ ਹੈ। ਹਰ ਨਾਮ ਪਰਿਵਾਰ ਆ, ਤੇ ਪ੍ਰਮਾਤਮਾ ਦਾ ਨਾਮ ਹੀ ਸਾਡੇ ਵਾਸਤੇ ਪਰਿਵਾਰ, ਉਹ ਹੀ ਸਾਡੀ ਕੁਲ, ਉਹ ਹੀ ਸਾਡੀ ਸੰਗਤ, ਉਹ ਹੀ ਸਾਡਾ ਪਿਤਾ। ਪ੍ਰਮਾਤਮਾ ਦਾ ਨਾਮ ਹੀ ਸਾਡੀ ਮਾਤਾ, ਸਕੇ ਸੰਬੰਧੀ ਸਭ ਕੁਝ ਸਾਡੇ ਲਈ ਪ੍ਰਮਾਤਮਾ ਦਾ ਨਾਮ ਹੀ ਹੈ।
ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀ, ਹਰ ਹਾਲਤ ਪਾਲਤ ਸਦਾ ਕਰੀ ਨਿਸਦਾਰਾ।
ਕਹਿੰਦੇ ਨੇ ਪਵਿੱਤਰ ਨਾਮ ਫਿਰ ਜਿਹੜਾ ਇੰਨੇ ਸੁਖ ਦੇਣ ਵਾਲਾ, ਜਿਹੜਾ ਮਾਤਾ ਪਿਤਾ ਦੀ ਥਾਂ ਵੀ ਸਾਨੂੰ ਹੁਣ ਨਜ਼ਰੀ ਆਉਂਦਾ, ਇਹ ਨਾਮ ਸਾਨੂੰ ਗੁਰੂ ਨੇ ਦਿੱਤਾ। ਸੋ ਜਨ ਨਾਨਕ ਹਰ ਨਾਮ ਹਰ ਗੁਰ ਦੀ ਆ, ਹਰੀ ਦਾ ਨਾਮ, ਹਰੀ ਰੂਪ ਗੁਰੂ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ, ਐਸਾ ਨਾਮ ਦਿੱਤਾ, ਐਸੇ ਨਾਮ ਦਾ ਆਸਰਾ ਦਿੱਤਾ, ਜਿਹੜਾ ਨਾਮ ਲੋਕ ਪਰਲੋਕ ਵਿੱਚ ਸਾਡਾ ਪਾਰ ਉਤਾਰਾ ਕਰਦਾ ਹੈ।
ਸਲੋਕ ਮਹਲਾ ਤੀਜਾ, ਜਿਨ ਕੋ ਸਤਿਗੁਰ ਵੇਟਿਆ ਸੇ ਹਰ ਕੀਰਤ ਸਦਾ ਕਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ, ਜਿਨ੍ਹਾਂ ਨੂੰ ਸਾਧ ਸੰਗਤ ਜੀ ਸਤਿਗੁਰੂ ਮਿਲਿਆ, ਜਿਨ ਕੋ ਸਤਿਗੁਰ ਭੇਟਿਆ, ਭੇਟਿਆ ਹੁੰਦਾ ਮਿਲਿਆ, ਜਿਨ੍ਹਾਂ ਨੂੰ ਗੁਰੂ ਸਾਹਿਬ ਮਿਲ ਪਏ ਨੇ, ਸੇ ਹਰ ਕੀਰਤ ਸਦਾ ਕਮਾਏ, ਉਹ ਸਦਾ ਹਰੀ ਦੀ ਕੀਰਤੀ ਦੀ ਕਮਾਈ ਕਰਦੇ ਆ। ਕੀਰਤੀ ਅਰਥ ਹੁੰਦਾ ਵਡਿਆਈ, ਪਰਮਾਤਮਾ ਦੀ ਵਡਿਆਈ ਕਰਨ ਦੀ ਕਮਾਈ ਉਹਨਾਂ ਨੇ ਕੀਤੀ, ਜਿਨ੍ਹਾਂ ਨੂੰ ਗੁਰੂ ਸਾਹਿਬ ਮਿਲ ਪਏ ਹਨ।
ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚੇ ਸ਼ਬਦ ਸਮਾਹੇ।
ਸੁਤੇ ਸਿਧੀ ਆਣ ਕੇ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ, ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨਾਲ ਕਿਰਪਾ ਕੀਤੀ, ਜਿਨ੍ਹਾਂ ਦਾ ਮਿਲਾਪ ਪੂਰੇ ਗੁਰੂ ਨਾਲ ਹੋਇਆ, ਉਹਨਾਂ ਨੇ ਸਾਧ ਸੰਗਤ ਜੀ ਪ੍ਰਮਾਤਮਾ ਦੀ ਵਡਿਆਈ ਦੀ ਕਮਾਈ ਕੀਤੀ, ਨਾਮ ਹਿਰਦੇ ਚ ਵਸਿਆ, ਤੇ ਸੁਤੇ ਸਿਧੀ ਪ੍ਰਮਾਤਮਾ ਵਿੱਚ ਉਹ ਭੇਦ ਹੁੰਦੇ ਹਨ। ਫਿਰ
ਕੁਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ।
ਜਿਨ੍ਹਾਂ ਨੂੰ ਗੁਰੂ ਪ੍ਰੇਮ ਨਾਲ ਮਿਲ ਪੈਂਦਾ ਸਾਧ ਸੰਗਤ ਜੀ, ਉਹ ਆਪ ਹੀ ਨੀ ਇਕੱਲੇ ਤਰਦੇ, ਕੋਲੇ ਉਧਾਰ ਹੈ ਆਪਣਾ, ਉਹ ਆਪਣੀ ਕੁਲ ਵੀ ਸਾਰੀ ਤਾਰ ਲੈਂਦੇ ਆ। ਮੋਖ ਪਦਵੀ ਆਪੇ ਪਾਹੇ, ਮੁਕਤੀ ਦੀ ਪਦਵੀ ਵੀ ਸਾਧ ਸੰਗਤ ਜੀ ਉਹਨਾਂ ਨੂੰ ਆਪਣੇ ਆਪ ਪ੍ਰਾਪਤ ਹੁੰਦੀ ਹੈ, ਗੁਰੂ ਸਾਹਿਬ ਜਿਨ੍ਹਾਂ ਨੂੰ ਪ੍ਰਸੰਨ ਹੋ ਕੇ ਮਿਲ ਪੈਣ। ਭਾਈ ਗੋਪਾਲਾ ਜੀ ਨੇ ਸਾਧ ਸੰਗਤ ਜੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਉੱਤੇ ਇੱਕ ਜਪਜੀ ਸਾਹਿਬ ਦਾ ਪਾਠ ਛੇਵੇਂ ਪਾਤਸ਼ਾਹ ਜੀ ਨੂੰ ਸੁਣਾਇਆ ਸੀ ਬੜੀ ਸ਼ਰਧਾ ਨਾਲ। ਮਹਾਰਾਜ ਨੇ ਬਚਨ ਕੀਤਾ ਸੀ ਭਾਈ ਕੋਈ ਸ਼ੁੱਧ ਪਾਠ ਸਾਨੂੰ ਸੁਣਾਵੇ ਜਪਜੀ ਸਾਹਿਬ ਦਾ, ਤੇ ਭਾਈ ਗੋਪਾਲਾ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਹੀ ਤੁਸੀਂ ਮੇਹਰ ਦੀ ਨਜ਼ਰ ਪਾਓ, ਮੈਂ ਫਿਰ ਸੁਣਾਵਾਂ। ਤੇ ਇੱਕ ਪਾਠ ਸਿਰਫ ਜਪਜੀ ਸਾਹਿਬ ਦਾ ਸੁਣਾਇਆ ਸੀ, ਤੇ ਪ੍ਰਸੰਨ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਮਹਾਰਾਜ ਨੇ ਉੱਠ ਕੇ ਗੱਲ ਨਾਲ ਲਾ ਲਿਆ ਭਾਈ ਗੋਪਾਲੇ ਨੂੰ, ਤੇ ਆਖਿਆ ਭਾਈ ਗੋਪਾਲਿਆ ਅਸੀਂ ਤੇਰੀਆਂ ਇੱਕ ਇੱਕ ਕੁਲਾਂ ਤਾਰ ਦਿੱਤੀਆਂ। ਪ੍ਰਸੰਨ ਹੋ ਕੇ ਭਾਈ ਗੋਪਾਲ ਨੇ ਆਖਿਆ ਮਹਾਰਾਜ ਇੱਕੋ ਜਪਜੀ ਸਾਹਿਬ ਦੇ ਪਾਠ ਬਦਲੇ, ਇੰਨਾ ਵੱਡਾ ਮਹਾਤਮ। ਸਤਿਗੁਰਾਂ ਆਖਿਆ ਇਹ ਮਹਾਤਮ ਨਹੀਂ ਜਪਜੀ ਸਾਹਿਬ ਦਾ, ਇਹ ਤਾਂ ਤੂੰ ਜਪਜੀ ਸਾਹਿਬ ਦਾ ਸਾਨੂੰ ਪਾਠ ਸ਼ੁੱਧ ਸੁਣਾਇਆ ਪ੍ਰੇਮ ਨਾਲ ਸ਼ਰਧਾ ਨਾਲ, ਉਹਦੇ ਬਦਲੇ ਵਿੱਚ ਸਿਰਫ ਤੈਨੂੰ ਭੇਟਾ ਹੀ ਦੇ ਰਹੇ ਹਾਂ। ਇਹ ਨਹੀਂ ਵੀ ਇੱਕ ਜਪਜੀ ਸਾਹਿਬ ਦੇ ਪਾਠ ਦੇ ਬਦਲੇ ਚ ਇੱਕੀ ਕੁਲਾਂ ਤਰਦੀਆਂ ਤੇ ਉਦੋਂ ਅੱਗੇ ਫਲ ਨਹੀਂ ਹੈ, ਇਹ ਤੇ ਸਿਰਫ ਭੇਟਾ ਅਸੀਂ ਤੈਨੂੰ ਪ੍ਰੇਮ ਵਿੱਚ ਆਣ ਕੇ ਦਿੱਤੀ ਆ, ਵੀ ਤੈਨੂੰ ਤੇ ਤਾਰਿਆ ਹੀ ਤੇਰੀਆਂ ਇੱਕੀ ਕੁਲਾਂ ਤਾਰ ਦਿੱਤੀਆਂ। ਫਿਰ ਮਹਾਰਾਜ ਨੇ ਇੱਕ ਕੀਮਤੀ ਘੋੜਾ ਦਿੱਤਾ ਜਿਹੜਾ ਕਾਬਲ ਦੀਆਂ ਸੰਗਤਾਂ ਨੇ ਲਿਆਂਦਾ ਸੀ, ਉਹਦੇ ਉੱਤੇ ਸਤਸੰਗ ਜੀ ਹੀੜੇ ਜਿਹਾ ਤੇ ਕਾਠੀ ਪਾ ਕੇ ਦਿੱਤੀ, ਬਹੁਤ ਸਾਰੀ ਮਾਇਆ ਨਾਲ ਦਿੱਤੀ, ਕਿਉਂਕਿ ਫੁਰਨਾ ਘੋੜੇ ਦਾ ਕੀਤਾ ਸੀ ਭਾਈ ਗੋਪਾਲੇ ਨੇ। ਜਦੋਂ ਗੁਰੂ ਪ੍ਰਸੰਨ ਹੋ ਕੇ ਸਤਸੰਗ ਜੀ ਮਿਲ ਪੈਣ ਤੇ ਫਿਰ ਇਕੱਲਾ ਸਿੱਖ ਦਾ ਹੀ ਭਲਾ ਨਹੀਂ ਕਰਦੇ, ਉਹਦੀਆਂ ਕੁਲਾਂ ਹੀ ਤਾਰ ਦਿੰਦੇ। ਮਹਾਰਾਜ ਦੇ ਬਚਨ ਉਹ ਕਹਿੰਦੇ ਨੇ ਕੁਲ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਹੇ, ਉਹ ਆਪਣੀ ਕੁਲ ਦਾ ਹੀ ਭਲਾ ਕਰ ਲੈਂਦਾ। ਕਿਸੇ ਦੀ ਕੁਲ ਵਿੱਚ ਸਤਸੰਗ ਜੀ ਕੋਈ ਨਾਮ ਜਪਣ ਵਾਲਾ ਇੱਕ ਆਤਮ ਗਿਆਨੀ ਪੈਦਾ ਹੋ ਜਾਏ ਨਾ, ਬ੍ਰਹਮ ਗਿਆਨੀ ਕੋਈ ਨਾਮ ਜਪੇ ਜਪੀ ਚੱਲੇ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ, ਉਹਨੂੰ ਬ੍ਰਹਮ ਗਿਆਨ ਹੋ ਜਾਵੇ, ਤੇ ਫਿਰ ਉਹਦੀ ਸਾਰੀ ਕੁਲ ਹੀ ਤਰਦੀ, ਉਹ ਇਕੱਲਾ ਆਪ ਨਹੀਂ ਤਰਦਾ, ਸਾਰੀ ਕੁਲ ਹੀ ਉਹਦੀ ਤਰ ਜਾਵੇਗੀ। ਕਿਸੇ ਦੀ ਕੁਲ ਵਿੱਚ ਕੋਈ ਇੱਕ ਬ੍ਰਹਮ ਗਿਆਨੀ ਪੈਦਾ ਹੋ ਜਾਵੇ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰਮੇਸ਼ਰ ਦੀ ਸਾਧ ਸੰਗਤ ਜੀ ਇੰਨੀ ਕੁ ਉਹਦੇ ਉੱਤੇ ਬਖਸ਼ਿਸ਼ ਰਹਿਮਤ ਹੈ ਤੇ ਫਿਰ ਉਹਦੀ ਸਾਰੀ ਕੁਲ ਨੂੰ ਹੀ ਤਾਰ ਦੇਣਗੇ। ਕੁਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ, ਆਪਣੇ ਆਪ ਉਹਨੂੰ ਮੁਕਤੀ ਦੀ ਪਦਵੀ, ਸਾਰੀ ਕੁਲ ਦਾ ਭਲਾ ਹੈ।
ਪਾਰ ਵਹਿਮ ਤਿਨ ਕੋ ਸੰਤੁਸ਼ਟ ਵਹਿਆ ਜੋ ਗੁਰ ਚਰਨੀ ਜਨ ਪਾਏ,
ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਉਹਨਾਂ ਤੇ ਪ੍ਰਸੰਨ ਜਿਹੜੇ ਗੁਰੂ ਦੀ ਚਰਨੀ ਲੱਗਦੇ ਆ। ਦੇਖੋ ਪ੍ਰਮਾਤਮਾ ਦੀ ਚਰਨੀ ਦਾ ਜ਼ਿਕਰ ਨਹੀਂ ਇੱਥੇ ਕੀਤਾ ਵੀ ਪ੍ਰਮਾਤਮਾ ਉਹਨਾਂ ਤੇ ਪ੍ਰਸੰਨ ਹੈ ਜਿਹੜੇ ਪ੍ਰਮਾਤਮਾ ਦੀ ਚਰਨੀ ਲੱਗਦੇ ਆ, ਨਹੀਂ, ਪ੍ਰਮਾਤਮਾ ਉਹਨਾਂ ਤੇ ਪ੍ਰਸੰਨ ਹੈ ਜਿਹੜੇ ਗੁਰੂ ਦੀ ਚਰਨੀ ਲੱਗਦੇ ਆ। ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਹੇ, ਕਿਉਂਕਿ ਪਾਰ ਬ੍ਰਹਮ ਸਾਧ ਸੰਗਤ ਜੀ ਗੁਰੂ ਵਿੱਚ ਭੇਦ ਹੈ। ਪਾਰ ਬ੍ਰਹਮ ਗੁਰ ਰਹਿਆ ਸਮਾਏ, ਗੁਰੂ ਵਿੱਚ ਪਾਰ ਬ੍ਰਹਮ ਸਮਾਇਆ ਤੇ ਗੁਰੂ ਪਾਰ ਬ੍ਰਹਮ ਵਿੱਚ ਸਮਾਇਆ, ਇਸ ਕਰਕੇ ਜਿਹੜਾ ਗੁਰੂ ਦੀ ਚਰਨੀ ਲੱਗਦਾ ਪਰਮੇਸ਼ਰ ਉਸ ਉੱਤੇ ਪ੍ਰਸੰਨ ਹੈ, ਖੁਸ਼ ਹੈ।
ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ।
ਜਿਹੜੇ ਸਾਧ ਸੰਗਤ ਜੀ ਸੇਵਕ ਬਣ ਕੇ ਹਰੀ ਦੇ ਦਾਸ ਬਣ ਜਾਂਦੇ ਨੇ, ਪ੍ਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਲਾਜ ਪਾਤ ਰੱਖਦਾ ਲੋਕ ਪ੍ਰਲੋਕ ਵਿੱਚ।
ਮਹੱਲਾ ਤੀਜਾ ਹੋਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਇ।
ਜਿਹਨਾਂ ਦੇ ਅੰਦਰ ਹੰਕਾਰ ਹੁੰਦਾ ਸਾਧ ਸੰਗਤ ਜੀ, ਅਸਲ ਵਿੱਚ ਉਹਨਾਂ ਦੇ ਅੰਦਰ ਇਹ ਖਟਕਾ ਹੀ ਸਦਾ ਬਣਿਆ ਰਹਿੰਦਾ, ਸ਼ੰਕਾ ਸਦਾ ਬਣਿਆ ਰਹਿੰਦਾ, ਸ਼ੋਰ ਸ਼ਰਾਬਾ ਲੜਾਈ ਝਗੜਾ।
ਹੋਮੈ ਵੱਡਾ ਰੋਗ ਹੈ ਮਰ ਜੰਮੇ ਆਵੇ ਜਾਏ।
ਇਹ ਹਉਮੈ ਬਹੁਤ ਵੱਡਾ ਰੋਗ ਹੈ ਸਾਧ ਸੰਗਤ ਜੀ, ਇਹ ਰੋਗ ਜਿਹਨੂੰ ਲੱਗਿਆ ਉਹਨੂੰ ਜਨਮ ਮਰਨ ਦੇ ਗੇੜ ਚੋਂ ਨਿਕਲਣ ਨਹੀਂ ਦਿੰਦਾ, ਤੇ ਸਾਰੀ ਉਮਰ ਉਹਦੀ ਸ਼ੋਰ ਸ਼ਰਾਬੇ ਚ ਨਿਕਲ ਜਾਂਦੀ, ਦੁਨੀਆਂ ਦੇ ਰੰਗ ਤਮਾਸ਼ਿਆਂ ਚ ਗੰਧਣ ਵੈਣ ਨੂੰ ਸੁਣਦਿਆਂ ਸੁਣਾਉਂਦਿਆਂ ਹੀ, ਕਿਉਂਕਿ ਹੰਕਾਰੀ ਆ ਤੇ ਹੰਕਾਰੀ ਬੰਦੇ ਦਾ ਨਾਮ ਉੱਤੇ ਯਕੀਨ ਨਹੀਂ ਹੁੰਦਾ, ਸਤ ਸੰਗਤ ਨਾਲ ਪਿਆਰ ਨਹੀਂ ਹੁੰਦਾ, ਗੁਰੂ ਕੀ ਬਾਣੀ ਉੱਤੇ ਕੋਈ ਵਿਸ਼ਵਾਸ ਨਹੀਂ ਹੁੰਦਾ, ਬਲਕਿ ਸਤ ਸੰਗੀਆਂ ਨਾਲ ਈਰਖਾ ਤੇ ਵੈਰ ਜ਼ਰੂਰ ਉਹਦਾ ਹੁੰਦਾ ਹੰਕਾਰੀ ਦਾ, ਪ੍ਰੇਮ ਕੋਈ ਨਹੀਂ ਹੁੰਦਾ ਨਾਮ ਜਪਣ ਵਾਲਿਆਂ ਨਾਲ ਜਾਂ ਗੁਰੂ ਸਾਹਿਬ ਜਿਹੜੇ ਨਾਮ ਦੇ ਦਾਤੇ ਹਨ ਉਹਨਾਂ ਨਾਲ ਜੀ।
ਜਿਨ ਕੋ ਪੂਰਵ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਾਵਿਆ।
ਪੂਰਵ ਦਾ ਭਾਗ ਜਿਹਨਾਂ ਦਾ ਪ੍ਰਮਾਤਮਾ ਨੇ ਚੰਗਾ ਲਿਖਿਆ ਸਾਧ ਸੰਗਤ ਜੀ, ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਗੁਰ ਪ੍ਰਸਾਦੀ ਉਭਰੇ ਹੋਮੈ ਸਾਧ ਜਲਾਏ,
ਕਿਉਂਕਿ ਜਿਹੜਾ ਅਜੇ ਤੱਕ ਬਚਿਆ ਗੁਰੂ ਦੀ ਕਿਰਪਾ ਨਾਲ ਹੀ ਬਚਿਆ, ਇਸ ਹੋਮੈ ਤੋਂ ਹੰਕਾਰ ਤੋਂ ਜਿਹੜਾ ਵੀ ਕੋਈ ਬਚਿਆ, ਨਾਨਕ ਗੁਰ ਪ੍ਰਸਾਦੀ ਉਭਰੇ, ਉਭਰੇ ਹੁੰਦਾ ਬਚੇ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ, ਜਿੰਨੇ ਹੁਣ ਤੱਕ ਹਉਮੈ ਤੋਂ ਬਚੇ ਨੇ ਸਿਰਫ ਗੁਰੂ ਦੀ ਕਿਰਪਾ ਕਰਕੇ ਬਚੇ, ਨਹੀਂ ਤੇ ਸਭ ਨੂੰ ਸਾਧ ਸੰਗਤ ਜੀ ਨੇ ਰੋੜ ਕੇ ਲੈ ਕੇ ਉਹਨਾਂ ਨੂੰ ਡੋਬ ਕੇ ਹੀ ਛੱਡਿਆ। ਹਉਮੈ ਸ਼ਬਦ ਜਲਾਏ, ਕਿਉਂਕਿ ਹਉਮੈ ਨੂੰ ਸਾੜਨ ਦਾ ਸਾਧਨ ਸਿਰਫ ਗੁਰੂ ਦਾ ਸ਼ਬਦ ਹੈ, ਉਸ ਸ਼ਬਦ ਦੀ ਜਿਹਨੇ ਕਮਾਈ ਕੀਤੀ ਉਹ ਹੰਕਾਰ ਤੋਂ ਬਚਿਆ ਹੈ।
ਨਾਨਕ ਗੁਰ ਪ੍ਰਸਾਦੀ ਉਪਰੇ ਹੋਮੈ ਸਭ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਆਪਗਤਾ ਗੋਚਰ ਅਵਨਾਸੀ ਪੁਰਖ ਵਿਧਾਤਾ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ, ਹਰ ਨਾਮ ਹਮਾਰਾ ਪ੍ਰਭ ਆਪਗਤ ਅਗੋਚਰ, ਇਹ ਗੁਣ ਨੇ ਸਾਧ ਸੰਗਤ ਜੀ ਪਰਮੇਸ਼ਰ ਦੇ। ਕਹਿੰਦੇ ਦੇਖੋ ਜਿਹੜਾ ਨਾਮ ਹੈ ਨਾ ਅਸੀਂ ਜਪਦੇ, ਇਹ ਨਾਮ ਨਾਮੀ ਦਾ ਰੂਪ ਹੈ, ਨਾਮ ਤੇ ਨਾਮੀ ਆਪੋ ਵਿੱਚ ਦੀ ਅਭੇਦ ਨੇ, ਫਿਰ ਇਹ ਨਾਮ ਹੀ ਸਾਡੇ ਲਈ ਪ੍ਰਭੂ ਹੈ, ਪ੍ਰਭ ਦੇ ਭੱਬੇ ਨੂੰ ਔਂਕੜ ਲੱਗਾ, ਇਹਦਾ ਅਰਥ ਹੈ ਸਾਧ ਸੰਗਤ ਜੀ ਉਹ ਰੱਖਿਅਕ ਰੂਪ ਹੈ, ਕਿਤੇ ਪ੍ਰਭ ਭੱਬੇ ਮੁਕਤੇ ਨਾ ਆਉਂਦਾ ਜੇ ਗੁਰਬਾਣੀ ਵਿੱਚ, ਕਿਤੇ ਭੱਬੇ ਨੂੰ ਸਿਹਾਰੀ ਲਾ ਕੇ ਆਉਂਦਾ, ਅਰਥ ਉੱਥੇ ਵੱਖਰੇ ਵੱਖਰੇ ਲੱਗਣਗੇ, ਕਿਤੇ ਵਿਆਪਕ ਸਰੂਪ ਹੈ, ਕਿਤੇ ਰੱਖਿਅਕ ਸਰੂਪ ਹੈ, ਕਿਤੇ ਸਾਧ ਸੰਗਤ ਜੀ ਉਹ ਪ੍ਰੇਮੀ ਸਰੂਪ ਹੈ। ਕਹਿੰਦੇ ਨੇ ਜਿਹੜਾ ਨਾਮ ਹੈ ਨਾ ਸਾਡੇ ਲਈ ਇਹੋ ਹੀ ਰੱਖਿਅਕ ਸਰੂਪ ਪਰਮਾਤਮਾ, ਆਪਗਤ ਜਿਹੜਾ ਸਾਧ ਸੰਗਤ ਜੀ ਅਸਲ ਵਿੱਚ ਸੁੱਤੇ ਸਿੱਧ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਤੇ ਫਿਰ ਉਹ ਚਰਨੀ ਲੱਗਣ ਵਾਲਿਆਂ ਨੂੰ ਮੁਕਤੀ ਦੀ ਦਾਤ ਦੇਣ ਵਾਲਾ, ਅਗੋਚਰ ਜਿਹੜਾ ਇਹਨਾਂ ਅੱਖਾਂ ਨਾਲ ਨੀ ਦਿਸਦਾ, ਅਵਨਾਸੀ ਜਿਹੜਾ ਕਦੇ ਨਾਸ ਨੀ ਹੁੰਦਾ, ਪੁਰਖ ਜਿਹੜਾ ਨਰਕਾਂ ਤੋਂ ਰੱਖਿਆ ਕਰਨ ਨੂੰ ਸਮਰੱਥ ਹੈ, ਵਿਧਾਤਾ ਜਿਹੜਾ ਕੀਤੇ ਕਰਮਾਂ ਅਨੁਸਾਰ ਫਲ ਦਿੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਕਹਿੰਦੇ, ਜਿਹੜਾ ਨਾਮ ਅਸੀਂ ਜਪਦੇ ਹਾਂ ਇਹੋ ਹੀ ਸਾਡੇ ਲਈ ਪ੍ਰਮਾਤਮਾ, ਇਹੋ ਹੀ ਅਦ੍ਰਿਸ਼, ਇਹੋ ਹੀ ਕਦੇ ਨਾ ਨਾਸ ਹੋਣ ਵਾਲਾ, ਇਹੋ ਹੀ ਨਰਕਾਂ ਤੋਂ ਰੱਖਣ ਵਾਲਾ ਤੇ ਇਹੋ ਹੀ ਕਰਮਾਂ ਅਨੁਸਾਰ ਫਲ ਦੇਣ ਵਾਲਾ ਹੈ।
ਹਰ ਨਾਮ ਹਮ ਸ੍ਰੀ ਹਰ ਨਾਮ ਪੂਜੇ ਹਰ ਨਾਮ ਹੀ ਮਨ ਰਤ,
ਕਰਕੇ ਹੀ ਇਸੇ ਕਰਕੇ ਹੀ ਅਸੀਂ ਨਾਮ ਦੀ ਸੇਵਾ ਕਰਦੇ ਹਾਂ, ਨਾਮ ਦੀ ਪੂਜਾ ਕਰਦੇ ਹਾਂ ਤੇ ਨਾਮ ਵਿੱਚ ਸਾਡਾ ਮਨ ਰੰਗਿਆ ਰਹਿੰਦਾ। ਨਾਮ ਦੀ ਸੇਵਾ ਨਾਮ ਦੀ ਪੂਜਾ ਕੀ ਹੈ? ਜਿਹੜਾ ਨਾਮ ਜਪਣਾ, ਹਰ ਨਾਮ ਹਮ ਸ੍ਰੀਵ ਹੈ ਕਹਿੰਦੇ ਨੇ, ਅਸਲ ਵਿੱਚ ਨਾਮ ਦੁਆਰਾ ਹੀ ਅਸੀਂ ਪਰਮਾਤਮਾ ਦੀ ਸੇਵਾ ਕਰਦੇ ਹਾਂ। ਹਰ ਨਾਮ ਹਮ ਪੂਜੈ, ਨਾਮ ਦੁਆਰਾ ਹੀ ਅਸੀਂ ਪਰਮਾਤਮਾ ਦੀ ਪੂਜਾ ਕਰਦੇ ਹਾਂ। ਹਰ ਨਾਮੇ ਹੀ ਮਨ ਰਤਾ, ਕਿਉਂਕਿ ਨਾਮ ਵਿੱਚ ਹੀ ਸਾਡਾ ਮਨ ਰੰਗਿਆ ਰਹਿੰਦਾ ਹਰ ਵੇਲੇ।
ਹਰ ਨਾਮੇ ਜੀਵੜ, ਹਰ ਨਾਮੇ ਜੀਵੜ ਕੋਈ ਅਵਰ ਨਾ ਸੂਝਾ, ਹਰ ਨਾਮ ਅੰਤ ਛੜਾਤਾ।
ਇਹਦੇ ਨਾਮ ਵਰਗਾ ਵੱਡਾ ਤਾਕਤਵਰ ਤੇ ਸਾਨੂੰ ਹੋਰ ਕੋਈ ਦੂਜਾ ਦਿਸਦਾ ਹੀ ਨੀ, ਕੋਈ ਸੋਝਦਾ ਹੀ ਨੀ ਵੀ ਇੰਨੀ ਸ਼ਕਤੀ ਕਿਸੇ ਹੋਰ ਥਾਂ ਹੀ ਹੋਵੇ। ਹਰ ਨਾਮੇ ਜੇਵੜ ਕੋਈ ਅਵਰ ਨਾ ਸੂਝੈ, ਨਾਮ ਵਰਗਾ ਵੱਡਾ ਸਾਨੂੰ ਹੋਰ ਕੋਈ ਨੀ ਸੋਝਦਾ। ਹਰ ਨਾਮੋ ਅੰਤ ਛਡਾਤਾ, ਸਾਨੂੰ ਪੱਕਾ ਯਕੀਨ ਹੈ, ਪਤਾ ਭਈ ਨਾਮ ਹੀ ਅੰਤ ਨੂੰ ਛਡਾਵੇਗਾ।
ਹਰ ਨਾਮ ਦੀਆ ਗੁਰਪਰ ਉਪਕਾਰੇ, ਤਨ ਧਨ ਗੁਰੂ ਕਾ ਪਿਤਾ ਮਾਤਾ।
ਇਹ ਪਰ ਉਪਕਾਰ ਸਾਡੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤਾ। ਹਰ ਨਾਮ ਦੀਆ ਗੁਰਪਰ ਉਪਕਾਰੀ, ਪਰ ਉਪਕਾਰੀ ਗੁਰੂ ਹੀ ਨਾਮ ਦਿੰਦਾ। ਧਨ ਧਨ ਗੁਰੂ ਕਾ ਪਿਤਾ ਮਾਤਾ, ਇਸ ਲਈ ਗੁਰੂ ਸਾਹਿਬ ਤੇ ਧਨ ਹੈ ਨੀ ਹੈਨ, ਗੁਰੂ ਸਾਹਿਬ ਦੇ ਪਿਤਾ ਜੀ ਧਨ ਨੇ, ਉਹਨਾਂ ਦੀ ਮਾਤਾ ਜੀ ਧਨ ਨੇ, ਇਸ ਕਰਕੇ ਉਹ ਮਾਤਾ ਪਿਤਾ ਜਿਨ੍ਹਾਂ ਨੇ ਸਾਧ ਸੰਗਤ ਜੀ ਜਿਨ ਗੁਰੂ ਜਣਿਆ ਮਾਏ, ਮਹਾਰਾਜ ਜੀ ਦੇ ਬਚਨ ਕਹਿੰਦੇ ਨੇ, ਐਸੇ ਪਰਉਪਕਾਰੀ ਗੁਰੂ ਨੂੰ ਜਨਮ ਦੇਣ ਵਾਲੀ ਮਾਤਾ ਵੀ ਧੰਤਾ ਦੇ ਯੋਗ ਹੈ, ਉਹਨਾਂ ਦੇ ਪਿਤਾ ਜੀ ਵੀ ਸਤਿਕਾਰ ਯੋਗ ਹਨ।
ਹੋ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਜਿਤ ਮਿਲੇ ਹਰ ਨਾਮ ਜਾਤਾ।
ਐਸੇ ਪੂਰੇ ਗੁਰੂ ਤੋਂ ਕਹਿੰਦੇ ਨੇ, ਅਸੀਂ ਸਦਾ ਵਾਸਤੇ ਕੁਰਬਾਨ ਜਾਂਦੇ, ਨਮਸਕਾਰਾਂ ਕਰਦੇ ਹਾਂ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਜਿਸ ਗੁਰੂ ਨੂੰ ਮਿਲਣ ਕਰਕੇ ਮੈਨੂੰ ਨਾਮ ਦੇ ਬਾਰੇ ਜਾਣਕਾਰੀ ਹੋਈ, ਨਾਮ ਦੀ ਮਹਾਨਤਾ ਦਾ ਪਤਾ ਮੈਨੂੰ ਗੁਰੂ ਸਾਹਿਬ ਨੂੰ ਮਿਲਣ ਕਰਕੇ ਲੱਗਾ, ਇਸ ਕਰਕੇ ਐਸੇ ਗੁਰੂ ਤੋਂ ਕੁਰਬਾਨ ਜਾਂਦੇ ਹਾਂ।
ਸਲੋਕ ਮਹੱਲਾ ਤੀਜਾ, ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ।
ਜਿਹਨੇ ਮੁਖੀ ਗੁਰੂ ਦੀ ਕਦੇ ਪੂਰੇ ਸਮਰੱਥ ਗੁਰੂ ਦੀ ਸੇਵਾ ਹੀ ਨੀ ਕੀਤੀ, ਉਹਦਾ ਨਾਮ ਨਾਲ ਕਦੇ ਵਾਸਤੇ ਪਿਆਰ ਨੀ ਲੱਗਦਾ ਜੀ।
ਸ਼ਬਦ ਸਾਧਨਾ ਆਯੂ, ਮਰ ਜਨਮੇ ਵਾਰੋ ਵਾਰ।
ਕਦੀ ਜਪੇ ਸ਼ਬਦ ਦਾ ਉਹਨਾਂ ਨੂੰ ਰਸ ਨੀ ਆਇਆ, ਸਵਾਦ ਨੀ ਆਇਆ, ਇਸ ਕਰਕੇ ਵਾਰ ਵਾਰ ਜੰਮਦੇ ਮਰਦੇ ਹਨ, ਜੂਨਾਂ ਚ ਪੈਂਦੇ ਹਨ।
ਮਨਮੁਖ ਅੰਦਰ ਚੇਤਈਕ ਜਾਇਆ ਸੰਸਾਰ।
ਮਨਮੁਖ ਬੰਦਾ ਸਾਧ ਸੰਗਤ ਜੀ ਅਗਿਆਨੀ ਹੁੰਦਾ, ਅੰਧ ਦੇ ਅਰਥ ਨੇ ਅਗਿਆਨੀ, ਮਨਮੁਖ ਅੰਧ ਨਾ ਚੇਤਈ, ਉਹ ਮਨਮੁਖ ਅਗਿਆਨ ਵਿੱਚ ਸਾਰੀ ਉਮਰ ਬਤੀਤ ਕਰ ਦਿੰਦਾ, ਚੇਤੇ ਨੀ ਕਰਦਾ ਰੱਬ ਨੂੰ। ਕਿਤ ਆਇਆ ਸੰਸਾਰ, ਮਹਾਰਾਜ ਕਹਿੰਦੇ ਦੱਸ ਕਿਉਂ ਆਇਆ ਸੰਸਾਰ ਤੇ, ਫਿਰ ਜੇ ਪ੍ਰਮਾਤਮਾ ਨੂੰ ਚੇਤੇ ਨਹੀਂ ਸੀ ਕਰਨਾ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਇਆ, ਕਿਆ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ। ਕਦੀ ਪੁੱਛਿਆ ਕਿਸੇ ਨੇ ਵੀ ਕੀ ਕਰਮ ਕੀਤਾ ਜੀ ਆਣ ਕੇ ਤੈਨੂੰ ਸਰੀਰ ਮਿਲਿਆ ਇੰਨਾ ਸੋਹਣਾ, ਤੇ ਕੀ ਕੀਤੇ ਇਹਦੇ ਨਾਲ ਕਰਮ? ਕੋਈ ਨੀ ਕੀਤੇ, ਚੇਤੇ ਨੀ ਕੀਤਾ ਪ੍ਰਮਾਤਮਾ ਨੂੰ। ਮਨਮੁਖ ਅੰਧ ਨਾ ਚੇਤਾ ਹੀ, ਕਿਤ ਆਇਆ ਸੰਸਾਰ, ਕਹਿੰਦੇ ਕਿਉਂ ਆਇਆ ਸੰਸਾਰ ਤੇ, ਫਿਰ ਜੇ ਰੱਬ ਨੂੰ ਚੇਤੇ ਨਹੀਂ ਸੀ ਕਰਨਾ ਤਾਂ।
ਨਾਨਕ ਜਿਨ ਕੋ ਨਜ਼ਰ ਕਰੇ ਸੇ ਗੁਰਮੁਖ ਲੰਘੇ ਪਾਰ।
ਹਜ਼ੂਰ ਦੇ ਬਚਨ ਨੇ ਭਾਈ ਜੀ ਨਾ ਉੱਤੇ ਪ੍ਰਮਾਤਮਾ ਕਿਰਪਾ ਕਰਦਾ, ਗੁਰਮੁਖ ਪਾਰ ਲੰਘਦੇ ਆ, ਕਿਉਂਕਿ ਉਹ ਆਪਣੇ ਆਉਣ ਦਾ ਮਨੋਰਥ ਜਾਣਦੇ ਆ, ਇਸ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਦੇ ਆ। ਜਿਨੀ ਆਸਾਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ, ਮਹਾਰਾਜ ਜੀ ਦੇ ਬਚਨ ਹਨ। ਕਹਿੰਦੇ ਨੇ ਜਿਨ੍ਹਾਂ ਰੱਬ ਨੂੰ ਚੇਤੇ ਨਹੀਂ ਸੀ ਕਰਨਾ, ਸੰਸਾਰ ਤੇ ਕਿਉਂ ਆਏ ਹਨ ਉਹ?
ਨਾਨਕ ਜਨ ਕੋ ਨਜ਼ਰ ਕਰੇ ਸੀ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹੇ ਪਿਆਸ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਕਹਿੰਦੇ ਨੇ, ਇੱਕ ਗੁਰੂ ਜੇ ਜਿਹੜਾ ਸਦਾ ਜਾਗਰਤ ਅਵਸਥਾ ਵਿੱਚ ਰਹਿੰਦਾ, ਬਾਕੀ ਸਾਰਾ ਸੰਸਾਰ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ। ਇੱਕ ਗੁਰੂ ਸਾਹਿਬ ਨੇ ਸਾਧ ਸੰਗਤ ਜੀ ਜਿਹਨਾਂ ਦਾ ਮਨ ਨਾ ਮੋਹ ਦੀ ਨੀਂਦ ਵਿੱਚ ਸੌਂਦਾ, ਨਾ ਅਵਿਦਿਆ ਦੀ ਨੀਂਦ ਵਿੱਚ ਸੌਂਦਾ, ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿਣ ਵਾਲੀ ਜਿਹੜੀ ਪਦਵੀ ਸਾਧ ਸੰਗਤ ਜੀ ਗੁਰੂ ਸਾਹਿਬ ਕੋਲ ਹੈ, ਬਾਕੀ ਸਾਰਾ ਸੰਸਾਰ ਜਿਹੜਾ ਇਹ ਮੋਹ ਦੀ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੁੰਦਾ, ਤੇ ਫਿਰ ਮਹਾਰਾਜ ਕਿਸੇ ਤੇ ਕਿਰਪਾ ਨਹੀਂ ਹੁੰਦੀ ਵੀ ਜੇ ਹੋਰ ਕਿਸੇ ਦਾ ਗੁਰੂ ਦੇ ਚਰਨੀ ਲਾ ਕੇ ਮਨ ਜਾਗਰਤ ਅਵਸਥਾ ਚ ਨਹੀਂ ਆਉਂਦਾ। ਅਸਲ ਵਿੱਚ ਸਾਧ ਸੰਗਤ ਜੀ ਜਦੋਂ ਤੱਕ ਮਨ ਸੁੱਤਾ ਨਾ ਮੋਹ ਦੀ ਨੀਂਦ ਚ, ਓਨੀ ਦੇਰ ਇਸ ਮਨ ਨੂੰ ਰਸ ਨਹੀਂ ਆ ਸਕਦਾ ਨਾਮ ਦਾ। ਮਨ ਜਾਗੇਗਾ ਨਾ ਤੇ ਫੇਰ ਹੀ ਅਸਲ ਆਨੰਦ ਨਾ ਜਿਹੜਾ ਤੁਰਿਆ ਪਾਦ ਵਾਲਾ ਉਹ ਜਾਗੇ ਮਨ ਨੂੰ ਆਉਂਦਾ, ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਮਨ ਨੂੰ ਨਹੀਂ। ਤੇ ਅਸਲ ਵਿੱਚ ਸਾਧ ਸੰਗਤ ਜੀ ਆਪਾਂ ਮਨ ਹੀ ਜਗਾਉਣਾ ਹੁੰਦਾ, ਮਾਈ ਸੋਇਆ ਮਨ ਜਾਗਾਏ, ਗੁਰੂ ਸਾਹਿਬ ਜੀ ਦੇ ਬਚਨ ਨੇ ਭਰਾਵੋ, ਸੁੱਤੇ ਪਏ ਮਨ ਨੂੰ ਜਗਾਵੋ। ਗੁਰੂ ਸਾਹਿਬ ਜੀ ਦੇ ਮਨ ਤੇ ਜਾਗਰਤ ਅਵਸਥਾ ਵਿਚ ਹੈ ਹੀ ਹੈ, ਕਿਸੇ ਹੋਰ ਦਾ ਭਲਾ ਜਾਗਦਾ? ਅਗਲੀ ਪੰਕਤੀ ਵਿਚ ਦੱਸਦੇ ਹਨ,
ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸਤਨਾਮ ਗੁਣ ਤਾਸ।
ਹਾਂ, ਕਹਿੰਦੇ ਜਿਹੜੇ ਗੁਰੂ ਸਾਹਿਬ ਦੀ ਸੇਵਾ ਕਰਦੇ ਨਾ ਮਨੋ ਤਨ ਹੋ ਕੇ, ਉਹਨਾਂ ਦਾ ਵੀ ਮਨਸਾ ਸੰਗ ਜੀ ਆ ਜਾਂਦਾ ਜਾਗਰਤ ਅਵਸਥਾ ਵਿਚ। ਸਤਿਗੁਰ ਸੇਵਨ ਜਾ ਗਨ ਸੇ, ਗੁਰੂ ਦੀ ਸੇਵਾ ਕਰਨ ਵਾਲਿਆਂ ਦਾ ਵੀ ਮਨ ਜਾਗ ਪੈਂਦਾ। ਜੋ ਰਤੇ ਸਤਨਾਮ ਗੁਣਤਾਸ, ਜਿਹੜੇ ਗੁਣਾਂ ਦਾ ਖਜ਼ਾਨਾ ਨਾਮ ਹੈ, ਨਾਮ ਵਿਚ ਜਿਹੜੇ ਰੰਗੇ ਹੋਏ ਨੇ ਸਰਦਾ ਨਾਲ ਗੁਰੂ ਦੀ ਸੇਵਾ ਕਰਨ ਵਾਲੇ, ਉਹਨਾਂ ਦਾ ਵੀ ਮਨ ਮੋਹ ਦੀ ਨੀਂਦ ਵਿਚੋਂ, ਵਿਦਿਆ ਦੀ ਨੀਂਦ ਵਿਚੋਂ ਜਾਗ ਪੈਂਦਾ ਹੈ।
ਮਨ ਮੁਖੰਤ ਨਾ ਚੇਤਨੀ ਜਨਮ ਮਰ ਹੋਏ ਵਿਨਾਸ਼।
ਪਰ ਜਿਹੜਾ ਮਨਮੁਖ ਬੰਦਾ ਸਾਧ ਸੰਗਤ ਜੀ ਅੰਨਾ ਗਿਆਨੀ, ਉਹ ਨੀ ਚੇਤੇ ਕਰਦਾ ਪ੍ਰਮਾਤਮਾ ਨੂੰ, ਇਸ ਕਰਕੇ ਜੰਮਦਾ ਮਰਦਾ ਨਾਸ਼ ਕਰ ਲੈਂਦਾ ਆਪਣੇ ਸਾਰੇ ਜਨਮ।
ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਨ ਕਹੋ ਤੁਰ ਪੂਰਵ ਲਿਖਿਆ।
ਨਾਨਕ ਗੁਰਮੁਖ ਤਿਨੀ ਨਾਮ ਧਿਆਇਆ, ਉਹਨਾਂ ਗੁਰਮੁਖਾਂ ਨੇ ਨਾਮ ਧਿਆਇਆ, ਕਿਹਨਾਂ ਨੇ? ਜਿਨ ਕੋ ਧੁਰ ਪੂਰਬ ਲਿਖਿਆਸ, ਪੂਰਬਲਾ ਲੇਖ ਧੁਰੋਂ ਜਿਨ੍ਹਾਂ ਦਾ ਪ੍ਰਮਾਤਮਾ ਨੇ ਚੰਗਾ ਪਾਇਆ ਹੋਇਆ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ।
ਪੌੜੀ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਏ ਹਮ ਕੋ ਤ੍ਰਿਪਤ ਭਏ।
ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਹਰ ਨਾਮ ਹਮਾਰਾ ਭੋਜਨ। ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਹੀ ਸਾਡਾ ਭੋਜਨ ਜੇ। ਭੋਜਨ ਕਿਹੜਾ? ਛੱਤੀ ਪ੍ਰਕਾਰ। ਛੱਤੀ ਪ੍ਰਕਾਰ ਦਾ ਭੋਜਨ ਸਾਡੇ ਲਈ ਪ੍ਰਮਾਤਮਾ ਦਾ ਨਾਮ ਹੀ ਆ। ਛੱਤੀ ਪ੍ਰਕਾਰ ਦੇ ਭੋਜਨ ਛਾਕੇ ਸਾਧ ਸੰਗਤ ਜੀ, ਜਿਹੜਾ ਆਨੰਦ ਆਉਣਾ ਨਾਮ ਅਭਿਆਸੀਆਂ ਨੂੰ, ਨਾਮ ਜਪਿਆ ਉਦੋਂ ਕਿਤੇ ਵੱਧ ਆਨੰਦ ਆ ਜਾਂਦਾ। ਇਸ ਕਰਕੇ ਕਹਿੰਦੇ ਨੇ ਸਾਡੇ ਲਈ ਤੇ ਛੱਤੀ ਪ੍ਰਕਾਰ ਦੇ ਭੋਜਨ ਨਾਮ ਹੀ ਆ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ। ਛੱਤੀ ਪ੍ਰਕਾਰ ਦਾ ਭੋਜਨ ਕਿਉਂ ਕਹਿੰਦੇ? ਛੇ ਰਸ ਹੁੰਦੇ ਸਾਧ ਸੰਗਤ ਜੀ, ਅਸਲ ਵਿੱਚ ਦੁਨੀਆਂ ਤੇ ਛੇ ਰਸ ਨੇ, ਲੂਣ ਵਾਲਾ, ਫਿੱਕਾ, ਮਿੱਠਾ, ਕੁਸੈਲਾ, ਖੱਟਾ ਆਦਿਕ, ਇਹ ਛੇ ਰਸ ਨੇ। ਇਹਨਾਂ ਛਿਆਂ ਤੋਂ ਸੱਤੀ ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਅੱਗੇ। ਤੇ ਗੁਰੂ ਰਾਮਦਾਸ ਮਹਾਰਾਜ ਦੇ ਬਚਨੋਂ ਕਹਿੰਦੇ ਨੇ ਵੀ ਇਹਨਾਂ ਛਿਆਂ ਰਸਾਂ ਤੋਂ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਕੋਈ ਜਿਹੜਾ ਖਾ ਕੇ ਜਿਹੜਾ ਰਸ ਉਹਨੂੰ ਆਵੇਗਾ ਨਾ, ਇਹ ਰਸ ਸਾਨੂੰ ਨਾਮ ਜਪਿਆ ਹੀ ਆ ਜਾਂਦਾ। ਇਸੇ ਕਰਕੇ ਜਿਹੜਾ ਨਾਮ ਰਸੀਆ ਸਾਧ ਸੰਗਤ ਜੀ, ਉਹਦਾ ਭੋਜਨ ਸ਼ਾਂਤ ਕੀ ਹੁੰਦਾ? ਉਹ ਬਹੁਤੇ ਜ਼ਿਆਦੇ ਤੜਕ ਭੜਕ ਵਾਲੇ ਭੋਜਨਾਂ ਪ੍ਰਸ਼ਾਦਿਆਂ ਚ ਨਹੀਂ ਆਪਣੀ ਸੁਰਤੀ ਖਵਾ ਕੇ ਰੱਖਦਾ। ਉਹਨੇ ਜੋ ਛਕ ਲਿਆ ਉਸੇ ਵਿੱਚੋਂ ਹੀ ਸਾਧ ਸੰਗਤ ਜੀ ਉਹਨੂੰ ਰਸ ਆ ਜਾਵੇਗਾ, ਕਿਉਂਕਿ ਅਸਲ ਵਿੱਚ ਰਸ ਨਾਮ ਵਿੱਚ ਹੈ ਤੇ ਨਾਮ ਰਸੀਏ ਦੇ ਅੰਦਰ ਆਪਣੇ ਰਸ ਹੁੰਦਾ, ਜਿੱਦਾਂ ਦਾ ਛਕ ਲਏਗਾ ਉਸੇ ਚੋਂ ਹੀ ਰਸ ਉਹਨੂੰ ਆ ਜਾਏਗਾ। ਰਸ ਤੇ ਨਾਮ ਨੇ ਦੇਣਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਮਰਦਾਨੇ ਨੇ ਇੱਕ ਵਾਰ ਸਾਧ ਸੰਗਤ ਜੀ ਗਏ ਲਹਿੰਦੇ ਪਾਸੇ ਤੇ ਇੱਕ ਝੌਂਪੜੀ ਵਿੱਚ ਚਲੇ ਗਏ ਕਿਸੇ ਦੀ, ਗਰੀਬ ਜਿਹੇ ਬੰਦੇ ਦੀ ਕੁਟੀਆ ਵਿੱਚ। ਉਹਨੇ ਬਹੁਤ ਸਤਿਕਾਰ ਕੀਤਾ ਮਹਾਰਾਜ ਦਾ ਤੇ ਮਹਾਰਾਜ ਨੇ ਆਖਿਆ ਕੁਝ ਖਾਣ ਲਈ ਹੈ ਤੇ ਭਾਈ ਮਰਦਾਨੇ ਨੇ ਮਹਾਰਾਜ ਦੇ ਚਿਹਰੇ ਵੱਲੇ ਤੱਕਿਆ ਵੀ ਖਾਣ ਲਈ ਤੇ ਸਦਾ ਮਹਾਰਾਜ ਮੈਨੂੰ ਕਹਿਣਾ ਪੈਂਦਾ, ਅੱਜ ਪਹਿਲੀ ਵਾਰ ਆ ਵੀ ਗੁਰੂ ਸਾਹਿਬ ਨੇ ਆਪ ਆਖਿਆ ਵੀ ਕੁਝ ਖਾਣ ਲਈ ਹੈ। ਉਹ ਜਿਹੜਾ ਸੀ ਸਾਧ ਸੰਗਤ ਜੀ ਸਿੱਖ ਗਰੀਬ, ਉਹਨੇ ਆਖਿਆ ਮਹਾਰਾਜ ਖਾਣ ਲਈ ਤੇ ਹੈ ਪਰ ਤੁਹਾਡੇ ਖਾਣ ਵਾਲਾ ਨਹੀਂ। ਮਹਾਰਾਜ ਨੇ ਆਖਿਆ ਨਹੀਂ ਕੋਈ ਨੀ, ਜੋ ਹੈਗਾ ਲੈ ਆ। ਉਹਨੇ ਪ੍ਰਸ਼ਾਦੇ ਸਾਧ ਸੰਗਤ ਜੀ ਲਿਆਂਦੇ, ਤਿੰਨ ਚਾਰ ਬਹੇ ਪ੍ਰਸ਼ਾਦੇ ਸਨ ਆਕੜੇ ਹੋਏ ਤੇ ਨਾਲ ਕੋਈ ਸਬਜ਼ੀ ਆਦਿ ਕੋਈ ਨਹੀਂ ਸੀ। ਉਹ ਲਿਆ ਕੇ ਮਹਾਰਾਜ ਦੇ ਸਾਹਮਣੇ ਰੱਖ ਦਿੱਤੇ, ਹੱਥ ਜੋੜ ਕੇ ਬੈਠ ਗਿਆ ਚਰਨਾਂ ਚ। ਇੱਕ ਪ੍ਰਸ਼ਾਦਾ ਮਹਾਰਾਜ ਨੇ ਭਾਈ ਮਰਦਾਨੇ ਦੇ ਹੱਥਾਂ ਤੇ ਰੱਖ ਕੇ ਆਖਿਆ ਲੈ ਛਕ ਭਾਈ ਮਰਦਾਨਿਆਂ। ਤੇ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ, ਪਹਿਲੀ ਵਾਰ ਤੁਸੀਂ ਆਪ ਆਖਿਆ ਵੀ ਕੁਝ ਖਾਣ ਲਈ ਲਿਆਓ ਤੇ ਜੇ ਆਇਆ ਹੀ ਆ ਤੇ ਇਹ ਕੀ ਦਿੰਦੇ ਜੇ ਮੈਨੂੰ ਖਾਣ ਲਈ ਇਹ ਸੁੱਕਾ ਪ੍ਰਸ਼ਾਦਾ? ਇਹ ਮਹਾਰਾਜ ਪਹਿਲੀ ਗੱਲ ਤੇ ਮੇਰੇ ਤੋਂ ਚਿੱਥਿਆ ਹੀ ਨਹੀਂ ਜਾਣਾ ਤੇ ਜੇ ਕਿਸੇ ਤਰ੍ਹਾਂ ਚਿੱਥ ਚੁੱਥ ਕੇ ਇਹਨੂੰ ਮੈਂ ਅੰਦਰ ਲੰਘਾ ਵੀ ਲਿਆ ਤੇ ਜਿਹੜਾ ਦੋਸ਼ ਟਾਂਕਾ ਖੂਨ ਮੇਰੇ ਚ ਹੈਗਾ ਉਹ ਤੇ ਪ੍ਰਸ਼ਾਦੇ ਨੇ ਚੂਸ ਲੈਣਾ, ਇਹਦਾ ਮੈਂ ਕੀ ਖਾਵਾਂ? ਨਾਲੇ ਦੇ ਖਾਣ ਲਈ ਕੁਝ ਨੀ ਹੈਗਾ, ਆਕੜਿਆ ਪ੍ਰਸ਼ਾਦਾ। ਤੇ ਮਹਾਰਾਜ ਨੇ ਆਖਿਆ ਇੱਕ ਵਾਰੀ ਮੂੰਹ ਚ ਪਾ ਭਾਈ ਮਰਦਾਨੇ ਆ ਫੇਰ ਗੱਲ ਕਰੀ। ਤੇ ਜਦੋਂ ਸਾਧ ਸੰਗਤ ਜੀ ਭਾਈ ਮਰਦਾਨੇ ਨੇ ਬੁਰਕੀ ਤੋੜ ਕੇ ਨਾ ਉਹਦੀ ਪ੍ਰਸ਼ਾਦੇ ਦੀ ਸੁੱਕੇ ਦੀ ਮੂੰਹ ਵਿੱਚ ਪਾਈ ਤੇ ਮੂੰਹ ਦੀ ਗਰਮੀ ਨਾਲ ਤੇ ਨਰਮੀ ਨਾਲ ਜਦੋਂ ਕੁਝ ਕੁ ਨਰਮ ਹੋਇਆ ਪ੍ਰਸ਼ਾਦਾ, ਜਦੋਂ ਭਾਈ ਮਰਦਾਨੇ ਨੇ ਸਾਧ ਸੰਗਤ ਜੀ ਉਹਨੂੰ ਅੰਦਰ ਲੰਘਾਇਆ ਤੇ ਭਾਈ ਮਰਦਾਨੇ ਦੀਆਂ ਅੱਖਾਂ ਬੰਦ ਹੋ ਗਈਆਂ। ਤੇ ਮਹਾਰਾਜ ਨੇ ਆਖਿਆ ਹਾਂ ਦੱਸ। ਕਹਿੰਦਾ ਮਹਾਰਾਜ ਤੁਹਾਡੇ ਨਾਲ ਰਹਿ ਕੇ ਕਈ ਵਾਰ ਤੇ ਕੁਝ ਵੀ ਨੀ ਖਾਧਾ ਤੇ ਕਈ ਵਾਰ ਬਹੁਤ ਕੁਝ ਖਾਧਾ, ਬਹੁਤ ਪਦਾਰਥ ਵੀ ਛਕੇ ਹੈ, ਪਰ ਮਹਾਰਾਜ ਏਦਾਂ ਦਾ ਆਨੰਦ ਕਦੇ ਨੀ ਆਇਆ ਜਿੱਦਾਂ ਦਾ ਅੱਜ ਸੁੱਕੇ ਪ੍ਰਸ਼ਾਦੇ ਚੋਂ ਆਇਆ। ਤੇ ਆਖਿਆ ਸੁਣਾ, ਤੂੰ ਤਾਂ ਕਹਿੰਦਾ ਹਾਂ ਇਹ ਲੰਘਣਾ ਹੀ ਨੀ ਮੈਨੂੰ, ਹੁਣ ਕਿਵੇਂ ਰਸ ਆ ਗਿਆ? ਆਖਿਆ ਮਹਾਰਾਜ ਤੁਹਾਡੀਆਂ ਤੁਸੀਂ ਜਾਣਦੇ ਜੇ। ਹਜ਼ੂਰ ਨੇ ਆਖਿਆ ਇਸ ਪ੍ਰਸ਼ਾਦੇ ਵਿੱਚ ਇਸ ਕਰਕੇ ਰਸ ਹੈ ਭਈ ਇਹ ਪ੍ਰਸ਼ਾਦਾ ਉਸ ਗੁਰੂ ਕੇ ਸਿੱਖ ਦੇ ਹੱਥੋਂ ਤੈਨੂੰ ਖਾਣ ਨੂੰ ਮਿਲ ਰਿਹਾ ਜਿਹੜਾ ਨਾਮ ਰਸੀ ਆ, ਉਹਦੇ ਨਾਮ ਦੀ ਇਹਦੇ ਵਿੱਚ ਅਸਲ ਵਿੱਚ ਬਰਕਤ ਹੈ ਤਾਂ ਤੈਨੂੰ ਇਹਦੇ ਵਿੱਚੋਂ ਰਸ ਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ। ਛੱਤੀ ਪ੍ਰਕਾਰ ਦਾ ਤਰ੍ਹਾਂ ਤਰ੍ਹਾਂ ਦਾ ਬਣਿਆ ਹੋਇਆ ਭੋਜਨ ਕਹਿੰਦੇ ਨੇ ਸਾਡੇ ਵਾਸਤੇ ਨਾਮ ਹੀ ਹੈ। ਨਾਮ ਵਿੱਚੋਂ ਹੀ ਸਾਨੂੰ ਉਹ ਸਾਰੇ ਰਸ ਮਿਲ ਜਾਂਦੇ ਜਿਹੜੇ ਛੱਤੀ ਪ੍ਰਕਾਰ ਦੇ ਭੋਜਨਾਂ ਚੋਂ ਮਿਲਣੇ ਆ। ਜਿਤ ਖਾਇਆ ਹਮ ਕੋ ਤ੍ਰਿਪਤ ਭਈ, ਜਿਸ ਨਾਮ ਰੂਪੀ ਭੋਜਨ ਦੇ ਖਾਣ ਕਰਕੇ ਸਾਡਾ ਮਨ ਰੱਜਿਆ ਰਹਿੰਦਾ ਹਰ ਵੇਲੇ। ਇਸ ਕਰਕੇ ਛੱਤੀ ਪ੍ਰਕਾਰ ਦੇ ਤੇ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਨੂੰ ਦੇਖ ਕੇ ਕਹਿੰਦੇ ਨੇ ਸਾਡੇ ਮਨ ਚ ਮੂੰਹ ਚ ਪਾਣੀ ਨਹੀਂ ਆਉਂਦਾ। ਇਹ ਨਾਮ ਹੀ ਸਾਡੇ ਮਨ ਨੂੰ ਰਜਾਈ ਰੱਖਦਾ ਹਰ ਵੇਲੇ। ਫਿਰ ਜਿਵੇਂ ਦਾ ਵੀ ਮਿਲ ਜਾਂਦਾ, ਫਰੀਦਾ ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ। ਫਿਰ ਕਹਿੰਦੇ ਨੇ ਉਹ ਜਿਵੇਂ ਦੀ ਮਿਲ ਗਈ ਉਸੇ ਤਰ੍ਹਾਂ ਦੀ ਖਾ ਕੇ ਪਾਣੀ ਪੀ ਕੇ ਉਹਦਾ ਸ਼ੁਕਰ ਕਰ ਛੱਡਦੇ, ਉਸੇ ਵਿੱਚੋਂ ਸਾਨੂੰ ਰਸ ਆ ਜਾਂਦਾ ਹੈ।
ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੇ ਸਰਦ ਗਏ।
ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਹੀ ਅਸਲ ਵਿੱਚ ਸਾਡੇ ਪਹਿਨਣ ਵਾਲੇ ਬਸਤਰ ਨੇ। ਪ੍ਰਮਾਤਮਾ ਦਾ ਨਾਮ ਐਸੇ ਬਸਤਰ ਨੇ ਜਿਨ੍ਹਾਂ ਨੂੰ ਪਹਿਨਣ ਤੋਂ ਬਾਅਦ ਮੁੜ ਕੇ ਬੰਦਾ ਨੰਗਾ ਹੀ ਨਹੀਂ ਹੁੰਦਾ, ਭਾਵ ਪਰਲੋਕ ਵਿੱਚ ਵੀ ਪੱਤ ਢੱਕਦਾ ਇਹ ਨਾਮ। ਜਿਵੇਂ ਬਸਤਰ ਇੱਥੇ ਸੰਸਾਰ ਚ ਸਾਡੀ ਸਾਧ ਸੰਗਤ ਜੀ ਪੱਤ ਢੱਕਦੇ ਆ, ਕਹਿੰਦੇ ਨੇ ਨਾਮ ਐਸਾ ਬਸਤਰ ਬਣ ਜਾਂਦਾ ਵੀ ਜਿਹੜਾ ਲੋਕ ਪਰਲੋਕ ਚ ਸਿੱਖ ਦੇ ਪੜਦੇ ਕੱਜਦਾ। ਫਿਰ ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨੰਗੇ ਨਾ ਹੋਵੇ, ਨਾਮ ਜਪਣ ਵਾਲਾ ਜਿਹੜਾ ਸਾਧ ਸੰਗਤ ਜੀ ਉਹਦੀ ਪੱਤ ਪਰਮਾਤਮਾ ਦੋਵਾਂ ਲੋਕਾਂ ਚ ਢੱਕ ਛੱਡਦਾ। ਹੋਰ ਪਹਿਨਣ ਕੀ ਹਮਾਰੀ ਸਰਦ ਗਈ, ਕਹਿੰਦੇ ਹੋਰ ਪਹਿਨਣ ਦੀ ਤੇ ਸਾਡੀ ਜਿਹੜੀ ਸ਼ਰਧਾ ਸੀ ਉਹ ਫਿਰ ਚਲੇ ਹੀ ਗਈ ਆ। ਨਾਮ ਦੇ ਬਸਤਰ ਹੀ ਐਸੇ ਸਾਨੂੰ ਦੇ ਦਿੱਤੇ ਗੁਰੂ ਅਮਰਦਾਸ ਜੀ ਨੇ। ਸੰਤ ਜਨਾ ਕਾ ਲੂਗਰਾ ਊੜ ਨਗਨ ਨਾ ਹੋਈ, ਮਹਾਰਾਜ ਦੇ ਬਚਨ ਕਹਿੰਦੇ ਨੇ ਰੱਬ ਦੇ ਪਿਆਰਿਆਂ ਦਾ ਤੇ ਸਾਧ ਸੰਗਤ ਜੀ ਪਾਟਾ ਜਾ ਕੰਬਲ ਹੀ ਮਿਲ ਜਾਵੇ ਤੇ ਉਹ ਹੀ ਪੜਦੇ ਕੱਜ ਦਿੰਦਾ, ਉਹਦੇ ਵਿੱਚੋਂ ਹੀ ਸੁੱਖ ਮਿਲ ਜਾਵੇਗਾ।
ਹਰ ਨਾਮ ਹਮਾਰਾ ਵਣਜ, ਹਰ ਨਾਮ ਵਾਪਾਰ, ਹਰ ਨਾਮੇ ਕੀ ਹਮ ਕਉ ਸਤਿਗੁਰ ਕਰ ਕੁਨੇ ਦੀ।
ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਅਸਲ ਵਿੱਚ ਸਾਡਾ ਵਣਜ, ਉਸੇ ਨਾਮ ਦਾ ਹੀ ਅਸੀਂ ਵਪਾਰ ਕਰਦੇ ਹਾਂ। ਹਰ ਨਾਮੇ ਕੀ ਹਮ ਕਹੋ ਸਤਿਗੁਰ ਕਾਰਕੁਨੀ ਦੀ, ਕਾਰਕੁਨ ਹੁੰਦਾ ਸਾਧ ਸੰਗਤ ਜੀ ਜਿਹੜਾ ਬੰਦਾ ਮੁਖਤਿਆਰ ਹੋਵੇ ਕਿਸੇ ਕੰਮ ਲਈ। ਕਹਿੰਦੇ ਪ੍ਰਮਾਤਮਾ ਦੇ ਨਾਮ ਨੇ ਤੇ ਸਾਨੂੰ ਕਾਰ ਮੁਖਤਿਆਰੀ ਦੇ ਦਿੱਤੀ ਸਾਰੀ। ਪ੍ਰਮਾਤਮਾ ਦਾ ਨਾਮ ਹੀ ਅਸਲ ਵਿੱਚ ਸਾਡਾ ਵਣਜ, ਪ੍ਰਮਾਤਮਾ ਦੇ ਨਾਮ ਦਾ ਹੀ ਅਸੀਂ ਵਪਾਰ ਕਰਦੇ ਹਾਂ। ਪ੍ਰਮਾਤਮਾ ਦੇ ਨਾਮ ਨੇ ਸਾਨੂੰ ਮੁਖਤਿਆਰ ਬਣਾ ਦਿੱਤਾ ਹੈ।
ਹਰ ਨਾਮੇ ਕਾਮ ਲੇਖਾ ਲਿਖਿਆ, ਸਭ ਜਮ ਕੇ ਅਗਲੇ ਕਾਣ ਗਏ।
ਪ੍ਰਮਾਤਮਾ ਦੇ ਨਾਮ ਦਾ ਲੇਖ ਅਸੀਂ ਹੁਣ ਲਿਖਦੇ ਹਰ ਵੇਲੇ, ਤੇ ਜਿਸ ਲੇਖ ਦੇ ਲਿਖਣ ਕਰਕੇ ਜਮਾਂ ਦੀ ਕਾਣ ਖਨੌਟ ਚੱਕੀ ਗਈ ਹੈ, ਹੁਣ ਜਮਾਂ ਦਾ ਸਾਨੂੰ ਕੋਈ ਡਰ ਨਹੀਂ ਰਹਿ ਗਿਆ, ਹੁਣ ਜਮ ਨਹੀਂ ਸਾਨੂੰ ਲਿਜਾ ਸਕਦੇ, ਸਾਡੇ ਤੋਂ ਧਰਮਰਾਜ ਲੇਖਾ ਨਾ ਪੁੱਛੇਗਾ।
ਹਰ ਕਾ ਨਾਮ ਗੁਰਮੁਖ ਕਿਨ ਵਿਰ ਲੈ ਧਿਆਇਆ, ਜਿਨ ਕੋ ਤੁਰ ਕਰ ਪ੍ਰਾਪਤ ਲਿਖਤ ਪਏ।
ਇੰਨੀ ਜ਼ਿਆਦਾ ਨਾਮ ਦੀ ਵਡਿਆਈ ਦੱਸ ਕੇ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਇਹ ਵੀ ਬਚਨ ਨਾਲ ਹੀ ਕਰ ਦਿੱਤਾ ਭਾਈ, ਇੰਨਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਨਾਮ ਬਹੁਤ ਸਾਧ ਸੰਗਤ ਜੀ ਸਮਰੱਥ ਹੈ, ਨਾਮ ਸ਼ਕਤੀਵਾਨ ਹੈ, ਨਾਮ ਸਾਡੇ ਵਾਸਤੇ ਲੋਕ ਪ੍ਰਲੋਕ ਚ ਸਾਧ ਸੰਗਤ ਜੀ ਪੜਦੇ ਦਾ ਕੰਮ ਕਰਦਾ, ਨਾਮ ਕਰਕੇ ਤਰਨਾ ਹੁੰਦਾ, ਬਿਨਾਂ ਨਾਮ ਤੋਂ ਸਾਰੀ ਉਮਰ ਵਿਅਰਥ ਚਲੀ ਜਾਂਦੀ। ਇੰਨੀ ਜ਼ਿਆਦਾ ਨਾਮ ਦੀ ਵਿਆਖਿਆ ਕਰਕੇ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਇਹ ਬਚਨ ਕੀਤਾ, ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ। ਫਿਰ ਵੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਕਿਸੇ ਵਿਰਲੇ ਵਿਰਲੇ ਗੁਰਮੁਖ ਨਹੀਂ ਧਿਆਇਆ। ਇੰਨੀ ਸਮਰੱਥਾ ਦੱਸਣ ਤੋਂ ਬਾਅਦ ਵੀ ਸਾਧ ਸੰਗਤ ਜੀ ਜੇ ਨਾਮ ਨਹੀਂ ਜਪਦੀ ਦੁਨੀਆਂ ਦੇ, ਇਹਦਾ ਅਰਥ ਹੈ ਭਾਈ ਇਸ ਨਾਮ ਨੂੰ ਜਪਣ ਵਾਸਤੇ ਕਿਸੇ ਦੀ ਸਹਾਇਤਾ ਦੀ ਲੋੜ ਹੈ, ਨਹੀਂ ਤੇ ਇੰਨੀ ਜ਼ਿਆਦਾ ਨਾਮ ਦੀ ਮਹਾਨਤਾ ਆਪਾਂ ਸੁਣ ਲਈਏ ਤੇ ਫਿਰ ਵੀ ਬੰਦਾ ਨਾਮ ਨਾ ਜਪੇ, ਇਹਦਾ ਅਰਥ ਹੈ ਫਿਰ ਸਾਧ ਸੰਗਤ ਜੀ ਅਸਲ ਵਿੱਚ ਜਿਹਦੀ ਕਿਰਪਾ ਚਾਹੀਦੀ ਆ ਉਹ ਨਹੀਂ ਅਜੇ ਪ੍ਰਾਪਤ ਹੋਈ। ਨਾਮ ਨੂੰ ਜਪਣ ਵਾਸਤੇ ਸੁਣ ਤਾਂ ਲਿਆ ਆਪਾਂ ਵੀ ਨਾਮ ਕਿੰਨਾ ਮਹਾਨ ਹੈ, ਇਸ ਨਾਮ ਦੀ ਜਿਹੜੀ ਪ੍ਰਾਪਤੀ ਹੈ ਇਹਦਾ ਫਲ ਉਹ ਵੀ ਸਾਨੂੰ ਪਤਾ ਲੱਗ ਗਿਆ, ਪਰ ਜਪਿਆ ਨਹੀਂ ਜਾਂਦਾ। ਫਿਰ ਵੀ ਦੇਖੋ ਸਾਰਾ ਦਿਨ ਸਾਧ ਸੰਗਤ ਜੀ ਬੰਦਾ ਵਿਹਲਾ ਬੈਠਾ ਰਹੇਗਾ, ਪਰ ਸਾਰਾ ਦਿਨ ਵਿਹਲੇ ਬੈਠੇ ਦਾ ਕੋਈ ਜ਼ੋਰ ਵੀ ਨਹੀਂ ਲੱਗਣਾ, ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਸਕਦਾ। 2 ਘੰਟੇ ਬੱਸ ਵਿੱਚ ਸਫ਼ਰ ਕਰਨਾ ਹੋਵੇ ਤੇ ਚੁੱਪ ਕਰਕੇ ਭਾਵੇਂ ਬੰਦਾ ਬੈਠਾ ਰਹੇ, ਜ਼ਬਾਨ ਹਿਲਾਉਣੀ ਆ ਪਰ ਹਿਲਦੀ ਨਹੀਂ ਰਹਿ ਸਕਦੀ, ਵਾਹਿਗੁਰੂ ਵਾਹਿਗੁਰੂ ਨਹੀਂ ਹੁੰਦਾ, ਕਿਉਂਕਿ ਇਹਦੇ ਕਰਨ ਲਈ ਸਾਧ ਸੰਗਤ ਦੀ ਕਿਸੇ ਦੀ ਕਿਰਪਾ ਦੀ ਲੋੜ ਹੈ। ਉਹ ਕਿਰਪਾ ਲੈਣ ਵਾਸਤੇ ਆਪਾਂ ਗੁਰਦੁਆਰੇ ਆਉਂਦੇ ਹਾਂ ਅਸਲ ਵਿੱਚ, ਇਸੇ ਲਈ ਮੱਥਾ ਲਾਉਂਦੇ ਹਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ, ਭਾਈ ਇਹ ਕਿਰਪਾ ਵਰਤ ਜਾਵੇ ਕਿਤੇ ਆਪਣੇ ਉੱਤੇ। ਸਾਰੀ ਉਮਰ ਬੰਦਾ ਸਾਧ ਸੰਗਤ ਜੀ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਵੇਗਾ, ਸਾਰੀ ਉਮਰ ਦਾ ਲੇਖਾ ਜੋਖਾ ਕਰਕੇ ਵੇਖੀਏ ਤੇ 20 ਜਪਜੀ ਸਾਹਿਬ ਦੇ ਪਾਠ ਨਹੀਂ ਕਈਆਂ ਦੇ ਲੇਖੇ ਚੋਂ ਨਿਕਲਣਗੇ। ਸਾਰੀ ਉਮਰ ਇੰਨਾ ਬੋਲਣ ਤੋਂ ਬਾਅਦ ਵੀ ਇੰਨਾ ਕੁ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਕੇ ਨਹੀਂ ਬੋਲ ਸਕਦਾ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ, ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਧੁਰੋਂ ਜਿਨ੍ਹਾਂ ਦੇ ਮੱਥੇ ਦੀ ਲਿਖਤ ਚੰਗੀ ਲਿਖੀ ਹੈ ਉਹਨਾਂ ਨੇ ਜਪਿਆ ਜੇ ਵਿਰਲਿਆਂ ਨੇ। ਇਸ ਲਈ ਇਹਦਾ ਅਰਥ ਇਹ ਬਣਿਆ ਸਾਧ ਸੰਗਤ ਜੀ ਵੀ ਕਿਸੇ ਤੋਂ ਇਸ ਲਿਖਤ ਨੂੰ ਸਿੱਧਾ ਕਰਵਾਉਣ ਵਾਸਤੇ ਸਾਨੂੰ ਮੱਥਾ ਕਿਸੇ ਦੇ ਚਰਨਾਂ ਤੇ ਲਾਉਣਾ ਪਵੇਗਾ, ਤਾਂ ਇਹ ਲੇਖ ਸਾਧ ਸੰਗਤ ਜੀ ਸਿੱਧਾ ਇਹ ਰੇਖ ਚ ਮੇਖ ਵੱਜੇਗੀ, ਫਿਰ ਕਿਤੇ ਨਾਮ ਜਪਿਆ ਜਾਵੇਗਾ ਤੇ ਉਹ ਰੇਖ ਚ ਮੇਖ ਮਾਰ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਤੇ ਉਹਨਾਂ ਦੇ ਦਰ ਤੇ ਮੱਥਾ ਲਾਇਆ ਸਾਧ ਸੰਗਤ ਜੀ, ਮੱਥੇ ਦੇ ਭਾਗ ਉਜਲੇ ਹੋ ਜਾਂਦੇ, ਗੁਰ ਧੂੜੀ ਬੁਰੇ ਲੇਖ ਮਟਾਏ, ਵਿਦਵਾਨਾਂ ਲਿਖਿਆ। ਸਤਿਗੁਰੂ ਜੀ ਕਿਰਪਾ ਕਰਨ ਇੱਥੇ ਸਮਾਂ ਸਾਧ ਸੰਗਤ ਜੀ ਸਮਾਪਤ ਹੋਇਆ। ਉਹ ਸਾਨੂੰ ਕੁਝ ਨਿਤਨੇਮ ਕਰਨ ਦਾ, ਬਾਣੀ ਪੜ੍ਹਨ ਦਾ, ਨਾਮ ਜਪਣ ਦਾ ਬਲ ਬਖਸ਼ ਦੇਣ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਹੈ ਜੀ।
ਹਰ ਨਾਮੇ ਕਾਮ ਲੇਖਾ ਲਿਖਿਆ ਤਬ ਜਾਉ ਕੀ ਅਗਲੀ ਕਾਣ ਗਈ, ਹਰ ਕਾ ਨਾਮ ਗੁਰਮੁਖ ਨਗਰ ਲੈ ਧਿਆਇਆ, ਜਿਨ ਕੋ ਤੁਰ ਕਰ ਪ੍ਰਾਪਤ ਲਿਖਤ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।